गुरु तेग बहादुर परम केर पाला, परम केर पाला। श्री गुरु गोबिंद सिंह विशाला। तरों धरा पर पुन पुन सीसा, पुन पुन सीसा। बंद हो बार बार जगदीशा। जिसमें अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। सतगुर मम बेरी कट हो, निज बेरी पर चार। एह बेरी होए भव सफल, बिन बेरी कर पार। एकंकारा सतगुरु तेहे प्रसाद सच होए। वाहे गुरु जी की फतेह, बिघ्न विनाशन सोए। धन धन सच्चे पातशाह, गरीब नवाज, दीन दुनिया दे मालक, चावर छतर तखत दे मालक, समर्प गुरु प्रतख गुरु, दीन दयाल कृपाल अंतरजामी पूरन पार ब्रह्म परमेश्वर, वाहेगुरु अकाल पुरख स्वरूप सच्चे पातशाह, दासा गरीबां दी इज्जत रखण वाले, पात रखण वाले, दया करन वाले, मेहर करन वाले, बख्शिशां करन वाले, हाजरा हजूर जहरा जहूर सर्ब कला भरपूर, लोक परलोक के रखियक सच्चे पातशाह, सर्ब शक्तिमान सर्ब मेहरबान सच्चे पातशाह, गरीब नवाज सच्चे पातशाह, चावर छतर तखत दे मालक, वड्डी वड्याई दे मालक, राजन के राजा महाराजन के महाराजा, पूरन पार ब्रह्म परमेश्वर, वाहेगुरु अकाल पुरख स्वरूप सच्चे पातशाह, धन धन सच्चे पातशाह, समर्थ गुरु प्रतख गुरु, धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
सब सिख संगतां बड़े ही प्यार नाल दोवें हाथ जोड़ के गज के कहो जी, धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
फिर प्रेम दे नाल कहो जी, धन धन श्री गुरु ग्रंथ साहिब जी महाराज,
धन धन श्री गुरु ग्रंथ साहिब जी
महाराज, धन धन श्री गुरु ग्रंथ साहिब जी महाराज,
धन धन श्री गुरु ग्रंथ साहिब,
धन धन श्री गुरु ग्रंथ साहिब जी महाराज,
धन धन श्री गुरु ग्रंथ साहिब,
धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
सतगुरां दी पावन पवित्र हाजरी विखे सुभाई मन संगत जी, आप जी बड़े प्यार दे नाल भाई साहब जी दे कोलों गुरबाणी दा रस भिन्ना कीर्तन सरवण कर रहे सी। सब सिख संगतां प्यार नाल दोवें हाथ जोड़ के गज के फतेह बुलाओ जी, वाहिगुरू जी का खालसा
वाहिगुरू जी की फतेह।
फिर रसना नूं करो पवित्र आखो जी,
वाहिगुरू जी का खालसा वाहिगुरू जी की फतेह।
बड़े प्यार नाल सब सिख संगत कहो, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹੋਰ ਪ੍ਰੇਮ ਨਾਲ ਅੰਦਰੋਂ ਜੁੜ ਕੇ ਸੱਚੇ ਪਾਤਸ਼ਾਹ ਜੀ ਦਾ ਨਾਮ ਲਵੋ, ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਆਪ ਜੀ ਸੁਣ ਰਹੇ ਹੋ। ਸੰਗਤ ਜੀ, ਸੱਚੇ ਪਾਤਸ਼ਾਹ ਦਿੱਲੀ ਪਹੁੰਚੇ ਗੁਰੂ ਤੇਗ ਬਹਾਦਰ ਸਾਹਿਬ, ਇੱਥੋਂ ਤੱਕ ਆਪ ਜੀ ਨੇ ਇਤਿਹਾਸ ਸੁਣਿਆ ਸੀਗਾ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਸੰਗਤ ਜੀ, ਮਹਾਰਾਜ ਜੀ ਦੀ ਸ਼ਹਾਦਤ ਤੁਸੀਂ ਅਗਲੇ ਦਿਨਾਂ ਵਿੱਚ ਸਰਵਣ ਕਰਿਓ, ਪਹਿਲਾਂ ਇਹ ਕਥਾ ਸਰਵਣ ਕਰ ਲਓ ਕਿ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਕਿਵੇਂ ਪਹੁੰਚਦੇ ਨੇ। ਗੁਰਮੁਖੋ, ਇਤਿਹਾਸ ਜਿਹੜਾ ਸਾਡਾ ਗੁਰੂ ਘਰ ਦਾ, ਸਾਡੇ ਸਤਿਗੁਰਾਂ ਦਾ ਜੀਵਨ ਹੀ ਇਤਨਾ ਮਹਾਨ ਹੈ, ਇਤਨਾ ਪਵਿੱਤਰ ਹੈ। ਸੰਗਤ ਜੀ, ਜਿਹੜੇ ਮਰਜ਼ੀ ਪਾਸਿਓਂ ਤੁਸੀਂ ਗੁਰੂ ਸਾਹਿਬ ਦੇ ਜੀਵਨ ਦੀ ਕਥਾ ਸੁਣ ਲਓ, ਉਸੇ ਪਾਸੇ ਹੀ ਅੰਮ੍ਰਿਤ ਰਸ ਚਰੇਗਾ ਜੀ। ਜਿਵੇਂ ਮਿਸ਼ਰੀ ਦਾ ਪਹਾੜ ਹੋਵੇ, ਅਤੇ ਜਿਹੜਾ ਹੈ ਇਹ ਮਿਸ਼ਰੀ ਦਾ ਪਹਾੜ ਜੀ, ਉਹਨੂੰ ਜਿਹੜੇ ਮਰਜ਼ੀ ਪਾਸਿਓਂ ਕੋਈ ਚੱਖ ਲਏ, ਉੱਥੋਂ ਹੀ ਮਿੱਠਾ ਪ੍ਰਾਪਤ ਹੋ ਜਾਏਗਾ ਜੀ। ਸਤਿਗੁਰੂ ਜੀ ਦੇ ਜੀਵਨ ਦਾ ਇਤਿਹਾਸ ਆਪਾਂ ਜਿਹੜੇ ਮਰਜ਼ੀ ਪਾਸਿਓਂ ਸੁਣਨਾ ਸ਼ੁਰੂ ਹੋ ਜਾਈਏ, ਸਤਿਗੁਰੂ ਜੀ ਦੀ ਕਿਰਪਾ ਨਾਲ ਉਸੇ ਇਤਿਹਾਸ ਵਿੱਚੋਂ ਅੰਮ੍ਰਿਤ ਰਸ ਪ੍ਰਾਪਤ ਹੋ ਜਾਏਗਾ ਜੀ। ਉਸੇ ਹੀ ਇਤਿਹਾਸ ਵਿੱਚੋਂ ਸਾਨੂੰ ਬੜੀਆਂ ਬੜੀਆਂ ਕੀਮਤੀ ਸਿੱਖਿਆਵਾਂ ਪ੍ਰਾਪਤ ਹੋ ਜਾਂਦੀਆਂ ਜੀ। ਆਪ ਸਮੂਹ ਸੰਗਤਾਂ ਨੇ ਸੁਣਿਆ, ਮਹਾਰਾਜ ਦਸਵੇਂ ਪਾਤਸ਼ਾਹ 5-6 ਸਾਲਾਂ ਦੀ ਉਮਰ ਵਿੱਚ ਪਟਨਾ ਸਾਹਿਬ ਦੀ ਧਰਤੀ 'ਤੇ ਵਿਚਰ ਰਹੇ ਨੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਬੜੇ ਪ੍ਰੇਮ ਦੇ ਨਾਲ ਸਿੱਖ ਸੰਗਤਾਂ ਵਿੱਚ ਵਿਚਰ ਕੇ ਅਤੇ ਗੁਰੂ ਘਰ ਦੀਆਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਈ ਤਰ੍ਹਾਂ ਦੇ ਸਿੱਖਾਂ ਕੋਲੋਂ ਸ਼ਸਤਰ ਮੰਗਾਉਣੇ ਸ਼ੁਰੂ ਕਰਤੇ ਜੀ। ਸਿੱਖਾਂ ਨੂੰ ਆਖਿਆ, ਭਾਈ ਕਈ ਪ੍ਰਕਾਰ ਦੇ ਸ਼ਸਤਰ ਲੈ ਕੇ ਆਓ, ਅਤੇ ਫਿਰ ਕੱਲ੍ਹ ਤੁਸੀਂ ਜੋ ਗੁਰੂ ਸਾਹਿਬ ਸ਼ਸਤਰਾਂ ਦਾ ਸਤਿਕਾਰ ਕਰਦੇ ਉਹ ਕਥਾ ਤੁਸੀਂ ਸੁਣੀ ਜੀ। ਹਾਂਜੀ, ਗੁਰਮੁਖੋ, ਯਾਦ ਰੱਖੋ, ਜੇ ਤੁਹਾਡੇ ਘਰ ਵਿੱਚ ਸ੍ਰੀ ਸਾਹਿਬ ਹੈ ਜਾਂ ਕਿਸੇ ਵੀ ਪ੍ਰਕਾਰ ਦਾ ਸ਼ਸਤਰ ਹੈ, ਉਸ ਸ਼ਸਤਰ ਨੂੰ ਬੜੇ ਪਿਆਰ ਦੇ ਨਾਲ ਸਿਰ ਵਾਲੇ ਪਾਸੇ ਰੱਖਣਾ ਜੀ, ਚਰਨਾਂ ਵਾਲੇ ਪਾਸੇ, ਪੈਰਾਂ ਵਾਲੇ ਪਾਸੇ ਨਹੀਂ ਰੱਖਣਾ, ਸਿਰਹਾਣੇ ਵਾਲੇ ਪਾਸੇ ਰੱਖਣਾ ਜੀ। ਇਸੇ ਤਰ੍ਹਾਂ ਗੁਰਬਾਣੀ ਦੀ ਪੋਥੀ ਹੈ ਜੀ, ਗੁਰਬਾਣੀ ਦੀ ਪੋਥੀ ਨੂੰ ਵੀ ਆਪਣੇ ਸਿਰਹਾਣੇ ਵਾਲੇ ਪਾਸੇ ਰੱਖਣਾ, ਪੈਰਾਂ ਵਾਲੇ ਪਾਸੇ ਨਹੀਂ ਰੱਖਣਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਪਲੰਘਾ ਡਵਾਇਆ, ਉਹਦੇ 'ਤੇ ਸਾਰੇ ਸ਼ਸਤਰ ਸਜਾਏ ਜੀ, ਅਸ, ਕਿਰਪਾਨ, ਖੰਡੋ, ਖੜਗ, ਤੁਬਕ, ਤਬਰ, ਅਰ, ਤੀਰ, ਸੈਫ, ਸਰੋਹੀ, ਸਹਿਥੀ, ਜਹੈ ਹਮਾਰੇ ਪੀਰ। ਮਹਾਰਾਜ ਨੇ ਸਾਰਿਆਂ ਨੂੰ ਸਜਾ ਕੇ ਉਹਨਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਧੂਪ ਦਿਖਾਈ ਜੀ। ਮਹਾਰਾਜ ਦਸਵੇਂ ਪਾਤਸ਼ਾਹ ਨੇ, ਹੁਣ ਇਹ ਗੱਲਾਂ ਨੋਟ ਕਰੋ ਤੁਸੀਂ, ਮਹਾਰਾਜ ਜੀ ਦੀ ਜਿਹੜੀ ਸਰੀਰਕ ਉਮਰ ਹੈਗੀ ਹੈ ਨਾ ਜੀ ਸੰਗਤ ਜੀ, ਉਹ ਮਸਾਂ ਹੀ 5-6 ਸਾਲਾਂ ਦੀ ਹੈਗੀ ਜੀ। 5-6 ਸਾਲਾਂ ਦੀ ਸਰੀਰਕ ਉਮਰ ਦੇ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਸ਼ਸਤਰਾਂ ਨਾਲ ਇੰਨਾ ਸਤਿਕਾਰ ਕਰਦੇ, ਇੰਨਾ ਪਿਆਰ ਕਰਦੇ ਸ਼ਸਤਰਾਂ ਦਾ ਜੀ, ਸ਼ਸਤਰਾਂ ਨਾਲ ਪਿਆਰ ਕਰਦੇ ਨੇ, ਸ਼ਸਤਰਾਂ ਦਾ ਸਤਿਕਾਰ ਕਰਦੇ ਨੇ ਸੱਚੇ ਪਾਤਸ਼ਾਹ। ਮਾਤਾ ਜੀ ਸੋਚ ਰਹੇ ਨੇ, ਮਹਾਰਾਜ ਦੇ ਦਾਦੀ ਜੀ ਮਾਤਾ ਨਾਨਕੀ ਜੀ, ਵੀ ਇਹ ਤਾਂ ਹੁਣੇ ਹੀ ਸ਼ਸਤਰਾਂ ਨਾਲ ਬੜਾ ਪਿਆਰ ਕਰਦੇ, ਇਹਨਾਂ ਦਾ ਤਾਂ ਆਪਣੇ ਦਾਦਾ ਜੀ ਦੇ ਨਾਲ ਸੁਭਾਅ ਰਲਦਾ ਜੀ। ਤੇ ਸੰਗਤ ਜੀ, ਦਾਦਾ ਜੀ ਨੇ ਤਾਂ 4 ਜੰਗਾਂ ਲੜੀਆਂ ਅਤੇ ਪੋਤਰਾ ਜੀ ਨੇ 14 ਲੜਨੀਆਂ ਜੀ। ਹਾਂਜੀ, ਗਾਂ ਵਧਣਾ ਕੰਮ ਜੀ। ਮਹਾਰਾਜ ਸੱਚੇ ਪਾਤਸ਼ਾਹ ਬਚਪਨ ਵਿੱਚ ਆਪਣੇ ਸਾਥੀਆਂ ਨੂੰ ਇਸ ਤਰ੍ਹਾਂ ਸ੍ਰੀ ਸਾਹਿਬਾਂ ਕਰਕੇ ਨਾ ਵਿਖਾਉਣ, ਜਿਹੜੇ ਛੋਟੇ ਮਹਾਰਾਜ ਦੇ ਸਹਿਜ ਦੇ ਸ਼ਸਤਰ ਸਨ, ਆਖਿਆ ਕਰਨ ਵੀ ਆਹ ਸਾਡੇ ਮਤਲਬ ਦਾ ਭਾਈ, ਅਤੇ ਉਹ ਬੱਚੇ ਕਿਹਾ ਕਰਨ ਵੀ ਆਹ ਜਿਹੜੇ ਵੱਡੇ ਨੇ ਇਹਨਾਂ ਦਾ ਕੀ ਕਰਨਾ। ਮਹਾਰਾਜ ਕਹਿੰਦੇ, ਜੇ ਇਹ ਸ਼ਸਤਰ ਵੱਡੇ ਤਾਂ ਅਸੀਂ ਵੱਡੇ ਹੋ ਕੇ ਸ਼ਸਤਰ ਚਲਾਵਾਂਗੇ, ਇਹ ਕਹਿਣ ਲੱਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹੋ ਜਿਹੇ ਬਚਨ ਕਰਨੇ ਜੀ। ਸੂਰਮਿਆਂ ਦੀ ਗਤੀ ਨੂੰ ਗੁਰਮੁਖੋ ਸੂਰਮੇ ਹੀ ਜਾਣਦੇ ਜੀ, ਇੱਕ ਗੱਲ ਦਾ ਚੇਤਾ ਰੱਖਣਾ, ਕਾਇਰ ਬੰਦਾ ਸੂਰਮਿਆਂ ਦੀ ਗਤੀ ਨੂੰ ਨਹੀਂ ਜਾਣ ਸਕਦਾ ਜੀ। ਕਿਉਂ? ਸੂਰਮੇ ਖਹਿ ਕੇ ਚੱਲਦੇ ਨੇ ਜੀ। ਹਾਂਜੀ, ਨਾਲ ਦੇ ਨੂੰ ਪਤਾ ਲੱਗੇ ਵੀ ਸੂਰਮਾ ਲੰਘਿਆ ਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਈ ਪ੍ਰਕਾਰ ਦੇ ਕੌਤਕ ਕਰਨ ਦੇ। ਇਹ ਗੱਲਾਂ ਮਸੰਦਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਜੀ। ਪਹਿਲਾਂ ਤਾਂ ਮਸੰਦ ਆਪਸ ਵਿੱਚ ਇਕੱਠੇ ਹੋਏ ਜੀ, ਆਪਸ ਵਿੱਚ ਇਕੱਠੇ ਹੋ ਕੇ ਨਾ ਅਤੇ ਮਸੰਦਾਂ ਨੇ ਮਹਾਰਾਜ ਦੇ ਖਿਲਾਫ ਗੱਲਾਂ ਕੀਤੀਆਂ, ਬਚਨ ਕੀਤੇ ਜੀ। ਕਹਿਣ ਲੱਗੇ ਜੀ ਆ ਤਾਂ ਇਹਨਾਂ ਨੇ ਨਵਾਂ ਹੀ ਕੰਮ ਫੜ ਲਿਆ। ਕਹਿਣ ਲੱਗੇ ਸ਼ਸਤਰਾਂ ਦੀ ਗੱਲ ਆਰੰਭ ਕਰਤੀ ਜੀ। ਕੋਈ ਵੀ ਗੁਰੂ ਕਾ ਸਿੱਖ ਹੈ ਅਤੇ ਜੇ ਉਹਦੇ ਜੀਵਨ ਵਿੱਚ ਸ਼ਸਤਰ ਨਹੀਂ ਹੈਗਾ ਤਾਂ ਗੁਰਮੁਖੋ ਮਾਫ ਕਰਿਓ, ਉਹਦਾ ਜੀਵਨ ਅਧੂਰਾ ਹੈਗਾ ਜੀ। ਪੰਜ ਕਕਾਰਾਂ ਵਿੱਚ ਜਿਹੜਾ ਕਕਾਰ ਮੁੱਖ ਰੂਪ ਵਿੱਚ ਸਾਨੂੰ ਦਰਸ਼ਨੀ ਹੈ ਨਾ ਜੀ, ਉਹ ਸਾਡੀ ਸ੍ਰੀ ਸਾਹਿਬ ਹੀ ਹੈਗੀ ਜੀ, ਸਾਡਾ ਸ਼ਸਤਰ ਹੀ ਹੈਗਾ ਜੀ ਉਹ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਦੇ ਜੀ। ਮਸੰਦਾਂ ਨੇ ਪਹਿਲਾਂ ਆਪਸ ਵਿੱਚ ਵਿਚਾਰ ਕੀਤੀ ਜੀ, ਅਤੇ ਬਾਅਦ ਵਿੱਚ ਮਸੰਦ ਸੰਗਤਾਂ ਦੇ ਵਿੱਚ ਜਾ ਕੇ ਗੱਲਾਂ ਕਰਨ ਲੱਗ ਪਏ ਜੀ ਮਹਾਰਾਜ ਦੇ ਬਾਰੇ। ਮਹਾਰਾਜ ਸਾਹਿਬ ਨੇ ਪਟਨਾ ਸਾਹਿਬ ਤੋਂ ਪੰਜਾਬ ਆਉਣ ਦਾ ਫੁਰਨਾ ਬਣਾ ਲਿਆ ਜੀ। ਸਵੇਰੇ ਹੀ ਗੁਰਮੁਖ ਦੱਸ ਰਹੇ ਸੀ ਵੀ ਭਾਈ ਸੰਤੋਖ ਸਿੰਘ ਜੀ 'ਤੇ ਕਿੰਨੀ ਕਿਰਪਾ ਹੋਏਗੀ ਗੁਰੂ ਜੀ ਦੀ ਜੀ, ਜੋ ਮਹਾਰਾਜ ਮਨ ਵਿੱਚ ਸੋਚ ਰਹੇ ਜੀ, ਜਾਂ ਜੋ ਮਹਾਰਾਜ ਆਪਣੀ ਦਾਦੀ ਜੀ ਦੇ ਨਾਲ ਗੱਲ ਕਰ ਰਹੇ ਨੇ, ਭਾਈ ਸੰਤੋਖ ਸਿੰਘ ਜੀ ਨੇ ਇਸ ਤਰ੍ਹਾਂ ਉਹ ਬਚਨ ਲਿਖੇ ਜਿਵੇਂ ਲਾਗੇ ਬੈਠੇ ਹੁੰਦੇ ਜੀ ਉਹਨਾਂ ਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਦੀ ਕੋਈ ਕਿਰਪਾ ਜੀ। ਮਹਾਰਾਜ ਬੈਠੇ ਬੈਠੇ ਸੋਚ ਰਹੇ ਵੀ ਪੰਜਾਬ ਚੱਲੀਏ ਜੀ, 5-6 ਸਾਲਾਂ ਦੀ ਸਤਿਗੁਰੂ ਦੀ ਸਰੀਰਕ ਉਮਰ, ਅਜੇ ਸੋਚ ਹੀ ਰਹੇ ਸਨ ਅਤੇ ਦਾਦੀ ਮਾਂ ਆ ਗਏ। ਮਹਾਰਾਜ ਦਾਦੀ ਜੀ ਨੂੰ ਵੱਡੇ ਮਾਤਾ ਜੀ ਕਹਿੰਦੇ ਹੁੰਦੇ ਸੀਗੇ। ਮਾਤਾ ਨਾਨਕੀ ਜੀ ਨੂੰ ਮਹਾਰਾਜ ਕਹਿਣ ਲੱਗੇ ਵੱਡੇ ਮਾਤਾ ਜੀ, ਹੁਣ ਅਸੀਂ ਕਹਿਣ ਲੱਗੇ ਪੰਜਾਬ ਚੱਲੀਏ। ਮਾਤਾ ਜੀ ਕਹਿਣ ਲੱਗੇ ਇੱਥੇ ਸੰਗਤਾਂ ਤੁਹਾਡੇ ਨਾਲ ਕਿੰਨਾ ਪਿਆਰ ਕਰਦੀਆਂ, ਵੇਖੋ ਮਸੰਦ ਤੁਹਾਡੀ ਕਿੰਨੀ ਸੇਵਾ ਕਰਦੇ ਨੇ, ਬੜਾ ਪਿਆਰ ਸੰਗਤਾਂ ਤੁਹਾਡੇ ਨਾਲ ਕਰਦੀਆਂ ਨੇ, ਅਤੇ ਆਪ ਜੀ ਇੱਥੇ ਰਹੋ। ਜਦੋਂ ਦਾ ਤੁਹਾਡਾ ਆਗਮਨ ਹੋਇਆ ਉਦੋਂ ਦੀ ਇਸ ਧਰਤੀ 'ਤੇ ਆਪਾਂ ਰਹਿ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਤੁਹਾਨੂੰ ਸੱਚ ਦਾ ਗਿਆਨ ਨਹੀਂ ਹੈਗਾ, ਗੱਜ ਕੇ ਆਖੋ। ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ। ਮਾਤਾ ਜੀ ਸੱਚ ਦਾ ਗਿਆਨ ਨਹੀਂ ਹੈਗਾ। ਮਾਤਾ ਜੀ ਕਹਿੰਦੇ, ਲਾਲ ਜੀ ਕੀ ਗੱਲ ਹੈ? ਮਹਾਰਾਜ ਕਹਿੰਦੇ, ਇੱਥੇ ਹੁਣ ਵਿਰਲੇ ਸਿੱਖ ਨੇ ਜਿਹੜੇ ਸਾਨੂੰ ਪਿਆਰ ਕਰਦੇ। ਕਹਿਣ ਲੱਗੇ, ਪੁੱਛਿਆ ਕਿਉਂ? ਮਹਾਰਾਜ ਕਹਿਣ ਲੱਗੇ, ਮਾਤਾ ਜੀ ਸੰਗਤ ਨੇ, ਵਾਹਿਗੁਰੂ ਮਸੰਦਾਂ ਨੇ ਘਰ ਘਰ ਜਾ ਕੇ ਸੰਗਤ ਨੂੰ ਸਾਡੇ ਖਿਲਾਫ ਬਚਨ ਕਰਦੇ ਨੇ ਵੀ ਇਹਨਾਂ ਨੇ ਨਵਾਂ ਕੰਮ ਸ਼ਸਤਰਾਂ ਦਾ ਆਰੰਭ ਕਰ ਲਿਆ ਅਤੇ ਸੰਗਤ ਵਿੱਚ ਦੁਬਧਾ ਪਾ ਰਹੇ ਨੇ। ਇੱਕ ਗੱਲ ਚੇਤਾ ਰੱਖੋ, ਜਿਹੜਾ ਮਨੁੱਖ ਸੰਗਤ ਵਿੱਚ ਦੁਬਧਾ ਪਾਏਗਾ ਨਾ ਜੀ, ਉਹ ਸਮਝੋ ਵੀ ਆਪਣੀਆਂ ਬੇੜੀਆਂ ਵਿੱਚ ਆਪ ਵੱਟੇ ਪਾਏਗਾ ਜੀ। ਬੇੜੀਆਂ 'ਚ ਵੱਟੇ ਪਾਉਣ ਦਾ ਕੀ ਹੁੰਦਾ ਜੀ? ਮੰਨ ਲਓ ਕੋਈ ਬੇੜੀ ਤੈਰ ਰਹੀ ਹੈ ਜੀ, ਚੰਗੀ ਭਲੀ ਤੈਰ ਰਹੀ ਹੈ, ਪਰ ਜਿਸ ਬੇੜੀ 'ਚ ਵੱਟੇ ਪੈਣੇ ਸ਼ੁਰੂ ਹੋ ਜਾਣ ਨਾ ਜੀ ਸੰਗਤ ਜੀ, ਉਹ ਬੇੜੀ ਫਿਰ ਡੁੱਬਣੀ ਸ਼ੁਰੂ ਹੋ ਜਾਂਦੀ ਹੈ ਜੀ, ਭਾਰ ਜੂ ਵੱਧ ਜਾਂਦਾ ਜੀ। ਸੰਗਤ ਵਿੱਚ ਦੁਬਧਾ ਪਾਉਣਾ ਬਹੁਤਾ ਵਧੀਆ ਕਾਰਜ ਨਹੀਂ ਹੈਗਾ। ਦਸਵੇਂ ਪਾਤਸ਼ਾਹ ਮਹਾਰਾਜ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਇੱਥੇ ਬਹੁਤੇ ਨੇਮੀ ਸਿੱਖ ਹੈਗੇ। ਨੇਮੀ ਕਹਿਣ ਲੱਗੇ, ਪ੍ਰੇਮੀ ਤਾਂ ਕੋਈ ਵਿਰਲਾ ਹੀ ਹੈ। ਅਤੇ ਦਸਵੇਂ ਪਾਤਸ਼ਾਹ ਮਹਾਰਾਜ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਸਾਨੂੰ ਪ੍ਰੇਮੀ ਸਿੱਖਾਂ ਦੀ ਲੋੜ ਹੈ। ਗੱਜ ਕੇ ਆਖੋ
ਵਾਹਿਗੁਰੂ।
ਸੰਗਤ ਜੀ ਇਹ ਆਪਾਂ ਵਿਚਾਰ ਕਰਨੀ ਹੈ, ਆਪਾਂ ਆਪਣੇ ਜੀਵਨ ਦਾ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਰਹਿ ਕੇ ਵੱਧ ਤੋਂ ਵੱਧ ਭਲਾ ਕਰਨਾ ਜੀ, ਵੱਧ ਤੋਂ ਵੱਧ ਜੀ ਭਲਾ ਕਰਨਾ ਗੁਰੂ ਜੀ ਨੇ ਅਤੇ ਯਤਨ ਕਰਨਾ ਅਸੀਂ ਜੀ, ਵੱਧ ਤੋਂ ਵੱਧ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਰਹਿ ਕੇ ਆਪਣਾ ਭਲਾ ਕਰਾਉਣ ਦਾ ਯਤਨ ਕਰਨਾ ਜੀ। ਹਾਂਜੀ, ਅਤੇ ਵੱਧ ਤੋਂ ਵੱਧ ਭਲਾ ਹੁੰਦਾ ਜਦੋਂ ਕੋਈ ਸਿੱਖ ਗੁਰੂ ਜੀ ਦਾ ਪ੍ਰੇਮੀ ਬਣ ਜਾਏ ਜੀ, ਪ੍ਰੇਮੀ ਬਣਨਾ ਜੀ। ਨੇਮੀ ਬਹੁਤ ਤੁਰੇ ਫਿਰਨਗੇ ਜੀ, ਕਈ ਸਾਲਾਂ ਦੇ ਨੇਮੀ ਬੰਦੇ ਅੰਦਰ ਪ੍ਰੇਮ ਨਹੀਂ ਹੈਗਾ, ਨੇਮ ਹੈਗਾ ਜੀ, ਉਹਨਾਂ ਦੇ ਜੀਵਨ ਬੜੇ ਬੜੇ ਕਠੋਰ ਬਣ ਜਾਂਦੇ ਜੀ। ਮਸਕੀਨ ਜੀ ਨੇ ਦੱਸਿਆ, ਕਹਿਣ ਲੱਗੇ ਮੈਂ ਮੁੰਬਈ ਵਿੱਚ ਕਥਾ ਕਰਦਾ ਹੁੰਦਾ ਸਾਂ, ਉਹ ਇੱਕ ਭਾਈ ਚੌਰ ਸਾਹਿਬ ਕਰਦਾ ਸੀਗਾ ਮਹਾਰਾਜ ਨੂੰ ਜੀ। ਹਾਂਜੀ, ਉਹ ਉਨੇ ਟਾਈਮ 'ਤੇ ਕਿਤੇ ਪੱਕੀ ਚੌਰ ਸਾਹਿਬ ਕਰਦਾ ਹੁੰਦਾ ਸੀ। ਉਹਦੇ ਆਉਣ ਤੋਂ ਪਹਿਲਾਂ ਇੱਕ ਦਿਨ ਦੂਜੇ ਸਿੰਘ ਨੇ ਚੌਰ ਸਾਹਿਬ ਫੜ ਲਿਆ ਜੀ, ਅਤੇ ਉਹਨੂੰ ਬੜਾ ਇਸ ਗੱਲ ਦਾ ਗੁੱਸਾ ਲੱਗਾ ਜੀ। ਉਹਨੇ ਚੌਰ ਸਾਹਿਬ ਉਹਦੇ ਹੱਥੋਂ ਖੋਹ ਕੇ ਤਾਂ ਉਹਦੇ ਸਿਰ 'ਚ ਚੌਰ ਸਾਹਿਬ ਮਾਰਤਾ ਜੀ। ਹੈਂ ਵੀ ਟਾਈਮ 'ਤੇ ਮੇਰਾ ਤਾਂ ਤੂੰ ਕਿਵੇਂ ਕਰਨ ਲੱਗ ਪਿਆ ਜੀ। ਅਤੇ ਲੱਗਾ ਕਈ ਸਾਲਾਂ ਦਾ, ਨੇਮੀ ਅਤੇ ਪ੍ਰੇਮੀ ਬੰਦੇ ਵਿੱਚ ਬੜਾ ਫਰਕ ਹੋਏਗਾ ਸੰਗਤ ਜੀ, ਨੇਮੀ ਅਤੇ ਪ੍ਰੇਮੀ। ਮਹਾਰਾਜ ਨੇ ਇਹ ਨਹੀਂ ਕਿਹਾ ਜਿਨ ਨੇਮ ਕੀਓ, ਮਹਾਰਾਜ ਨੇ ਕੀ ਕਿਹਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਹਾਰਾਜ ਕਹਿੰਦੇ ਜਿਹੜੇ ਪਿਆਰ ਕਰ ਲੈਂਦੇ ਉਹ ਪ੍ਰਾਪਤੀ ਕਰ ਲੈਂਦੇ ਜੀ। ਦਸਵੇਂ ਪਾਤਸ਼ਾਹ ਕਹਿਣ ਲੱਗੇ ਸਾਨੂੰ ਪ੍ਰੇਮੀ ਸਿੱਖਾਂ ਦੀ ਲੋੜ ਹੈਗੀ ਮਾਤਾ ਜੀ। ਉਹ ਪ੍ਰੇਮੀ ਸਿੱਖ ਪੰਜਾਬ ਦੀ ਧਰਤੀ 'ਤੇ ਸਾਨੂੰ ਮਿਲਣਗੇ ਜੀ। ਸੋ ਇੱਥੋਂ ਤੱਕ ਆਪ ਜੀ ਨੇ ਪਿਆਰ ਦੇ ਨਾਲ ਮਹਾਰਾਜ ਦੀ ਕਥਾ ਸਰਵਣ ਕੀਤੀ ਸਾਰੀ ਜੀ। ਗੁਰਮੁਖੋ, ਗੁਰੂ ਰਾਮਦਾਸ ਸਾਹਿਬ ਜੀ ਪ੍ਰੇਮੀ ਸਨ ਅਤੇ ਭਾਈ ਰਾਮਾ ਜੀ ਨੇਮੀ ਸਨ ਜੀ। ਪ੍ਰੇਮੀ ਅਤੇ ਨੇਮੀ ਦਾ ਫਰਕ ਕੀ ਹੁੰਦਾ ਜੀ? ਉਹ ਨੇਮੀ ਸੀਗੇ ਜੀ। ਜਿਹੜਾ ਨੇਮੀ ਬੰਦਾ ਹੁੰਦਾ ਨਾ ਜੀ, ਉਹ ਬਹੁਤੇ ਬਚਨ ਨਹੀਂ ਕਮਾ ਸਕਦਾ ਜੀ। ਯਤਨ ਤਾਂ ਕਰਦਾ ਜੀ, ਪਰ ਬਹੁਤੇ ਨਹੀਂ ਕਮਾ ਸਕਦਾ। ਨੇਮੀ ਬੰਦੇ ਵਾਸਤੇ ਬਚਨ ਮੰਨਣਾ ਕਈ ਵਾਰੀ ਭਾਰ ਬਣ ਜਾਂਦਾ ਜੀ। ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਥੜਾ ਬਣਾਓ, ਨਕਸ਼ਾ ਦੱਸਤਾ। ਗੁਰੂ ਰਾਮਦਾਸ ਜੀ ਨੇ ਵੀ ਥੜਾ ਬਣਾ ਤਾ ਅਤੇ ਭਾਈ ਰਾਮਾ ਜੀ ਨੇ ਵੀ ਬਣਾ ਤਾ ਜੀ। ਸਾਰੀ ਦਿਹਾੜੀ ਥੜਾ ਬਣਾਉਂਦਿਆਂ ਹੋ ਗਈ ਅਤੇ ਮਹਾਰਾਜ ਸ਼ਾਮੀ ਕਹਿੰਦੇ ਢਾਹ ਦਿਓ, ਸਹੀ ਨਹੀਂ ਬਣੇ। ਗੁਰੂ ਰਾਮਦਾਸ ਜੀ ਨੇ ਵੀ ਸੱਤ ਬਚਨ ਕਰਕੇ ਢਾਹਤਾ ਅਤੇ ਭਾਈ ਰਾਮਾ ਜੀ ਨੇ ਵੀ ਢਾਹ ਦਿੱਤਾ ਜੀ। ਗੁਰਮੁਖੋ, ਅਗਲੇ ਦਿਨ ਫਿਰ ਮਹਾਰਾਜ ਨੇ ਦੱਸਿਆ, ਸਾਰੀ ਦਿਹਾੜੀ ਲਾਈ ਥੜੇ ਬਣਾਉਣ ਨੂੰ ਅਤੇ ਮਹਾਰਾਜ ਕਹਿੰਦੇ ਢਾਹ ਦਿਓ। ਗੁਰੂ ਰਾਮਦਾਸ ਜੀ ਨੇ ਫਿਰ ਸੱਤ ਬਚਨ ਕਰਕੇ ਢਾਹਤਾ ਅਤੇ ਭਾਈ ਰਾਮਾ ਜੀ ਵਾਸਤੇ ਥੜਾ ਢਾਉਣਾ ਔਖਾ ਹੋ ਗਿਆ ਸੀਗਾ ਜੀ। ਉਹ ਸੋਚਣ ਲੱਗੇ ਵੀ ਕਮਾਲ ਦੀ ਗੱਲ, ਮੈਂ ਤਾਂ ਠੀਕ ਬਣਾਇਆ। ਅਤੇ ਤੀਜੇ ਦਿਨ ਫਿਰ ਮਹਾਰਾਜ ਨੇ ਆਖਿਆ ਵੀ ਬਣਾਓ ਥੜਾ। ਗੁਰੂ ਰਾਮਦਾਸ ਜੀ ਨੇ ਥੜਾ ਬਣਾਇਆ, ਭਾਈ ਰਾਮਾ ਜੀ ਨੇ ਵੀ ਬਣਾਤਾ ਜੀ। ਪਹਿਲਾਂ ਮਹਾਰਾਜ ਭਾਈ ਰਾਮਾ ਜੀ ਕੋਲ ਗਏ ਵੀ ਥੜਾ ਢਾਹ ਦਿਓ, ਸਹੀ ਨਹੀਂ ਬਣਿਆ। ਅਤੇ ਉਹ ਨੇਮੀ ਸੀ ਨਾ ਜੀ, ਅੰਦਰ ਪਿਆਰ ਨਹੀਂ ਸੀ ਹੈਗਾ, ਪਿਆਰ ਦੀ ਕਮੀ ਸੀਗੀ ਅੰਦਰ ਜੀ। ਉਹ ਕਹਿਣ ਲੱਗੇ ਮਹਾਰਾਜ, ਤੁਸੀਂ ਬਜ਼ੁਰਗ ਹੋ ਗਏ ਹੋ, ਤੁਹਾਨੂੰ ਆਪਣੀ ਕਹੀ ਹੋਈ ਗੱਲ ਦਾ ਚੇਤਾ ਭੁੱਲ ਜਾਂਦਾ ਜੀ। ਮੈਂ ਤਾਂ ਉਸੇ ਤਰ੍ਹਾਂ ਬਣਾਉਂਦੇ ਹਾਂ ਜਿਵੇਂ ਤੁਸੀਂ ਆਖਿਆ, ਅੱਜ ਤੀਜਾ ਦਿਨ ਹੋ ਗਿਆ। ਮਹਾਰਾਜ ਕਹਿੰਦੇ ਠੀਕ ਹੈ ਭਾਈ, ਸਾਨੂੰ ਚੇਤਾ ਭੁੱਲ ਜਾਂਦਾ। ਜਦੋਂ ਆਏ ਨਾ ਮਹਾਰਾਜ ਗੁਰੂ ਰਾਮਦਾਸ ਜੀ ਵੱਲ, ਪੁਰਖਾ ਥੜਾ ਸਹੀ ਨਹੀਂ ਬਣਿਆ ਤਾਂ ਢਾਹ ਦੇ। ਹਾਂਜੀ, ਨਾਲੇ ਮਹਾਰਾਜ ਨੇ ਥੋੜ੍ਹੀ ਜਿਹੀ ਤਾੜਨਾ 'ਚ ਗੱਲ ਕੀਤੀ ਵੀ ਤਿੰਨ ਦਿਨ ਹੋ ਗਏ, ਪਤਾ ਨਹੀਂ ਲੱਗਦਾ। ਅਤੇ ਗੁਰੂ ਰਾਮਦਾਸ ਜੀ ਗੱਲ 'ਚ ਪੱਲਾ ਪਾ ਕੇ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ, ਹਾਂ ਅਜਾਨ ਨਿਤ ਭੁੱਲਨ ਹਾਰੋ। ਮਹਾਰਾਜ ਤੁਸੀਂ ਤਾਂ ਬੜੇ ਵਧੀਆ ਤਰੀਕੇ ਨਾਲ ਦੱਸਦੇ ਹੋ, ਮੈਨੂੰ ਹੀ ਚੇਤਾ ਭੁੱਲ ਜਾਂਦਾ ਜੀ। ਗੱਜ ਕੇ ਆਖੋ, ਇੰਨਾ ਕੁ ਫਰਕ ਹੈਗਾ ਨੇਮੀ ਅਤੇ ਪ੍ਰੇਮੀ ਦਾ ਜੀ। ਮਾਫ ਕਰਿਓ, ਨੇਮੀ ਬੰਦੇ ਨੂੰ ਆਪਣੇ ਨੇਮ ਦਾ ਮਾਣ ਹੋ ਸਕਦਾ ਜੀ, ਪ੍ਰੇਮੀ ਨੂੰ ਪ੍ਰੇਮ ਦਾ ਮਾਣ ਨਹੀਂ ਹੁੰਦਾ ਜੀ। ਪ੍ਰੇਮ ਪਤਾ ਕਿਹਨੂੰ ਕਹਿੰਦੇ ਜੀ? ਪਰੇ ਮੈਂ, ਜਿੱਥੇ ਉਹ ਬੰਦੇ ਦੀ ਮੈਂ ਪਰਾਂ ਹੋ ਜੇ ਜੀ, ਉਹਨੂੰ ਕਹਿੰਦੇ ਪ੍ਰੇਮ ਦੀ ਅਵਸਥਾ ਜੀ। ਪ੍ਰੇਮੀ ਨੂੰ ਕੀ ਮੈਂ ਮਾਣ ਹੋਏਗਾ ਜਦੋਂ ਮੈਂ ਹੀ ਨਹੀਂ ਹੈਗੀ ਜੀ? ਨੇਮੀ ਬੰਦੇ ਨੂੰ ਮਾਣ ਹੋ ਜਾਂਦਾ ਜੀ, ਨੇਮੀ ਬੰਦੇ ਨੂੰ। ਗੁਰੂ ਰਾਮਦਾਸ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਤਾਂ ਬੜਾ ਵਧੀਆ ਦੱਸਦੇ ਹੋ, ਮੈਨੂੰ ਹੀ ਚੇਤਾ ਭੁੱਲ ਜਾਂਦਾ, ਮੈਂ ਭੁੱਲਣ ਆ ਰਿਹਾ ਹੈਗਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਪੁਰਖਾ ਮੈਨੂੰ ਇਸੇ ਥੜੇ ਦੀ ਲੋੜ ਸੀਗੀ ਜਿਹੜਾ ਤੂੰ ਬਣਾਇਆ। ਕਹਿਣ ਲੱਗੇ ਨਿਮਰਤਾ ਦਾ ਥੜਾ। ਗੁਰਮੁਖੋ ਰਾ ਭਾਈ ਰਾਮਾ ਜੀ ਨੇਮੀ ਸਨ, ਅੱਜ ਗੋਇੰਦਵਾਲ ਸਾਹਿਬ ਵਿੱਚ ਉਹਨਾਂ ਦਾ ਬਣਾਇਆ ਥੜਾ ਨੀਚੇ ਲੱਭਦਾ ਜੀ। ਗੁਰੂ ਰਾਮਦਾਸ ਸਾਹਿਬ ਪ੍ਰੇਮੀ ਨੇ, ਪ੍ਰੇਮੀ ਸਨ, ਅਤੇ ਗੁਰਮੁਖੋ ਅੱਜ ਵੀ ਬੌਲੀ ਸਾਹਿਬ ਦੇ ਬਾਹਰ ਗੁਰੂ ਸਾਹਿਬ ਦੇ ਹੱਥਾਂ ਦਾ ਬਣਾਇਆ ਹੋਇਆ ਥੜਾ ਸਾਹਿਬ ਮੌਜੂਦ ਹੈਗਾ ਜੀ। ਅੱਜ ਵੀ ਉਹ ਮੌਜੂਦ ਹੈਗਾ ਜੀ। ਹੁਣ ਆਓ ਦਸਵੇਂ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਦੀ ਉਮਰ ਤੇ ਗੁਰਮੁਖੋ ਬਹੁਤੀ ਨਹੀਂ ਹੈਗੀ ਜੀ, 5-6 ਸਾਲਾਂ ਦੀ ਸੱਚੇ ਪਾਤਸ਼ਾਹ ਜੀ ਦੀ ਉਮਰ ਹੈ, ਪਰ ਬਚਨ ਬੜੇ ਮਹਾਰਾਜ ਦੇ ਕਮਾਲ ਦੇ ਹੈਗੇ ਜੀ, ਤੇ ਸਾਡੀ ਜ਼ਿੰਦਗੀ ਵਿੱਚ ਰੋਜ਼ ਵਰਤਣ ਵਾਲੇ ਨੇ। ਗੁਰਮੁਖੋ ਆਪਾਂ ਜਿੱਥੇ ਨੇਮੀ ਬਣਨਾ ਉੱਥੇ ਪ੍ਰੇਮੀ ਵੀ ਬਣਨਾ ਜੀ। ਗੁਰੂ ਘਰ ਦੇ ਨੇਮੀ ਬਣਨਾ ਵੀ ਬੜਾ ਜ਼ਰੂਰੀ ਹੈ। ਇਹ ਨਹੀਂ ਵੀ ਮੈਂ ਨੇਮੀ ਦਾ ਖੰਡਨ ਹੀ ਕਰ ਰਿਹਾ ਵੀ ਨੇਮੀ ਨਹੀਂ ਬਣਨਾ ਚਾਹੀਦਾ, ਨੇਮੀ ਤੋਂ ਬੰਦਾ ਪ੍ਰੇਮੀ ਬਣਦਾ ਜੀ। ਗੁਰੂ ਘਰ ਦੇ ਨੇਮੀ ਬਣਨਾ ਵੀ ਬੜਾ ਜ਼ਰੂਰੀ ਹੈ, ਪਰ ਨੇਮ ਨਾਲ ਆਉਂਦੇ ਆਉਂਦੇ ਸਤਿਗੁਰੂ ਅੱਗੇ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਸਾਡੇ ਅੰਦਰ ਤੁਹਾਡੇ ਪ੍ਰਤੀ ਪਿਆਰ ਵੀ ਪੈਦਾ ਹੋਵੇ ਮਹਾਰਾਜ। ਕਿਉਂ? ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ। ਭਾਵ ਜਿਹਨੇ ਆਪਣੀ ਮੈਂ ਪਰਾਂ ਕਰਤੀ। ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ,
ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ।
ਹੁਣ ਪ੍ਰੇਮ ਦੀਆਂ ਪੰਕਤੀਆਂ ਜੀ, ਤੇ ਸੁਣ ਕੇ ਵੀ ਨਾ ਪ੍ਰੇਮ ਪੈਦਾ ਹੋਏ ਜੀ। ਗੱਜ ਕੇ ਸਾਰੇ ਆਖੋ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਸਾਰੇ ਧਿਆਨ ਨਾਲ ਸੁਣ ਲਓ, ਸਾਚ ਕਹੋ ਸੁਣ ਲਿਹੋ ਸਭ ਹੈ ਕੀ। ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ,
ਜਿਨ ਪ੍ਰੇਮ ਕੀਓ, ਜਿਨ ਪ੍ਰੇਮ,
ਤਿਨਹੀ ਪ੍ਰਭ ਪਾਇਓ, ਤਿਨਹੀ ਪ੍ਰਭ ਪਾਇਓ, ਤਿਨਹੀ
ਪ੍ਰਭ ਪਾਇਓ,
ਤਿਨਹੀ ਪ੍ਰਭ ਪਾਇਓ। ਆਓ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਆਪਣੇ ਦਾਦੀ ਮਾਤਾ ਜੀ ਦੇ ਨਾਲ ਬਚਨ ਕਰ ਰਹੇ ਨੇ, ਉਹ ਬਚਨ ਆਪਾਂ ਬੜੇ ਪਿਆਰ ਦੇ ਨਾਲ ਸੁਣੀਏ। ਸਾਰੀ ਸੰਗਤ ਬੜੇ ਪ੍ਰੇਮ ਦੇ ਨਾਲ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਫੇਰ ਆਖੋ ਜੀ,
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰੇਮੀ ਨੇਮੀ ਸਭ ਮਮ ਸ਼ਰਨਾ।
ਮਾਤਾ ਜੀ ਸੱਚੇ ਪਾਤਸ਼ਾਹ ਨੂੰ ਪੁੱਛਣ ਲੱਗੇ ਮਹਾਰਾਜ, ਜੇ ਪ੍ਰੇਮੀ ਮਹਾਨ ਨੇ ਤਾਂ ਨੇਮੀਆਂ ਦਾ ਕੀ ਬਣੇਗਾ? ਮਹਾਰਾਜ ਕਹਿੰਦੇ ਮਾਤਾ ਜੀ, ਪ੍ਰੇਮੀ ਤੇ ਨੇਮੀ ਹੈ ਤੇ ਦੋਵੇਂ ਸਾਡੇ ਕੋਲ ਹੀ ਆਉਂਦੇ ਨੇ ਨਾ ਜੀ। ਭਾਵੇਂ ਨੇਮੀ ਦੇ ਅੰਦਰ ਪਿਆਰ ਨਹੀਂ ਹੈਗਾ, ਪਰ ਆਉਂਦਾ ਤੇ ਸਾਡੇ ਕੋਲ ਹੀ ਹੈ ਨਾ। ਕਹਿਣ ਲੱਗੇ ਹਾਂਜੀ,
ਹਮਨੇ ਇਨ ਉਧਾਰ ਜਗ ਕਰਨਾ।
ਤੇ ਗੱਜ ਕੇ ਸਾਰੇ ਆਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
ਗੁਰੂ ਘਰ ਵਿੱਚ ਨਿਰਾਸ਼ਤਾ ਨਹੀਂ ਹੈਗੀ ਜੀ। ਮਹਾਰਾਜ ਕਹਿੰਦੇ ਮਾਤਾ ਜੀ ਕੋਈ ਗੱਲ ਨਹੀਂ, ਜਿਹੜਾ ਨੇਮੀ ਹੈ ਅਸੀਂ ਉਹਦਾ ਵੀ ਉਧਾਰ ਕਰਨਾ। ਕਹਿਣ ਲੱਗੇ ਉਧਾਰ ਤੇ ਨੇਮੀ ਦਾ ਵੀ ਹੋਏਗਾ, ਪਰ ਪ੍ਰੇਮੀ ਦੀ ਅਵਸਥਾ ਵੱਡੀ ਹੋਏਗੀ। ਕਹਿਣ ਲੱਗੇ ਹਾਂਜੀ,
ਬਿਦ ਨਿਖੇਦ ਮੈਂ ਇਹ ਸਿੱਖ ਰਹਾ, ਮੁਝ ਕੋ ਇਹ ਬਾਲਕ ਹੀ ਲਹਾ।
ਮਹਾਰਾਜ ਕਹਿਣ ਲੱਗੇ ਆ ਜਿਹੜੇ ਪੂਰਬ ਦੇ ਸਿੱਖ ਨੇ ਨਾ, ਇਹ ਤੇ ਮੈਨੂੰ ਬਾਲਕ ਸਮਝਦੇ। ਕਹਿਣ ਲੱਗੇ ਬਾਲਕ ਸਮਝਦੇ ਸਾਨੂੰ ਹਾਂਜੀ।
ਜਨਮ ਭੂਮਿਕਾ ਹੈ ਇਹ ਮੇਰੀ,
ਕਿਉਂ ਸਾਡੀ ਜਨਮ ਭੂਮੀ ਜੂ ਹੈਗੀ। ਕਹਿਣ ਲੱਗੇ ਸਾਡਾ ਜਨਮ ਹੋਇਆ ਇੱਥੇ, ਭਾਵ ਆਗਮਨ ਹੋਇਆ ਸਾਡਾ ਇੱਥੇ ਹਾਂਜੀ।
ਜਾਂ ਤੇ ਸ਼ਰਧਾ ਹੈ ਨਾ ਕਨੇਰੀ,
ਗੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਬਹੁਤੀ ਸ਼ਰਧਾ ਨਹੀਂ ਰੱਖ ਸਕਦੇ ਜੀ। ਗੁਰਮੁਖੋ ਤਿੰਨ ਪ੍ਰਕਾਰ ਦੇ ਬੰਦੇ ਹੈਗੇ ਜਿਹੜੇ ਬਹੁਤਾ ਮਹਾਤਮਾ ਪੁਰਸ਼ਾਂ ਕੋਲੋਂ ਵੀ ਲਾਭ ਨਹੀਂ ਲੈ ਸਕਦੇ ਜੀ। ਘਰ ਦੇ ਬੰਦੇ ਨਹੀਂ ਲਾਭ ਲੈ ਸਕਦੇ ਜੀ। ਹਾਂਜੀ, ਬੜੇ ਬੜੇ ਮਹਾਤਮਾਵਾਂ ਕੋਲੋਂ ਉਹ ਲਾਭ ਨਹੀਂ ਲੈ ਸਕਦੇ ਜੀ, ਛੇਤੀ ਕਿਤੇ ਜੀ। ਹਾਂਜੀ, ਦੂਜਾ ਪੜ੍ਹਾਉਣ ਵਾਲਾ ਬੰਦਾ ਮਹਾਤਮਾ ਪੁਰਸ਼ ਨੂੰ ਉਹਦੇ ਕੋਲੋਂ ਲਾਭ ਨਹੀਂ ਲਏਗਾ ਜੀ। ਅਤੇ ਤੀਜੇ, ਉਹਦੇ ਯਾਰ ਦੋਸਤ ਨਹੀਂ ਉਹਦੇ ਤੋਂ ਲਾਭ ਲੈ ਸਕਣਗੇ। ਉਹ ਕਹਿਣਗੇ ਅੱਜ ਏਡਾ ਵੱਡਾ ਮਹਾਤਮਾ ਬਣ ਗਿਆ, ਕੱਲ੍ਹ ਤਾਂ ਸਾਡੇ ਨਾਲ ਹੀ ਖੇਡਦਾ ਸੀ ਨਾ ਜੀ। ਉਹ ਵੀ ਟਿੱਚ ਹੀ ਜਾਣਣਗੇ ਜੀ। ਪਰ ਮਹਾਤਮਾ ਦੀ ਵਡਿਆਈ ਘੱਟਦੀ ਨਹੀਂ ਹੈ, ਮਹਾਤਮਾ ਦੀ ਵਡਿਆਈ ਵੱਡੀ ਰਹਿਣੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੀ ਜਨਮ ਭੂਮੀ ਹੈ, ਇਹ ਸਾਨੂੰ ਸਾਡੇ ਤੇ ਬਹੁਤਾ ਸ਼ਰਧਾ ਨਹੀਂ ਰੱਖਦੇ, ਬਾਲਕ ਸਮਝਦੇ ਨੇ ਸਾਨੂੰ। ਹਾਂਜੀ,
ਇਨਕੇ ਮਨ ਕੀ ਮੈਂ ਸਭ ਜਾਣੀ,
ਲੱਜ ਕੇ ਆਖੋ ਵਾਹਿਗੁਰੂ। ਸਾਨੂੰ ਪਤਾ ਹੈ ਇਹਨਾਂ ਦੇ ਮਨਾਂ ਦੇ ਅੰਦਰ ਕੀ ਹੈਗਾ। ਕਹਿਣ ਲੱਗੇ ਹਾਂਜੀ,
ਨੈ ਮਹਿਮਾ ਮਿਤ ਮੋਰ ਪਛਾਨੀ,
ਇਹ ਨਹੀਂ ਮਹਿਮਾ ਸਮਝ ਸਕਦੇ। ਕਹਿਣ ਲੱਗੇ ਜੇ ਅਸੀਂ ਇੱਥੇ ਹੀ ਰਹੇ ਨਾ, ਇਹਨਾਂ ਨੇ ਸਾਡੀ ਮਹਿਮਾ ਨਹੀਂ ਸਮਝ ਪਾਉਣੀ। ਕਹਿਣ ਲੱਗੇ ਹਾਂਜੀ,
ਮਦਰ ਦੇਸ਼ ਗਮਨੈ ਹਮ ਜਬੈ,
ਹਾਂਜੀ
ਬਹੁ ਗੁਣ ਹੋਹੈ ਸਭਨ ਕੋ ਤਬੈ,
ਲੱਜ ਕੇ ਆਖੋ ਵਾਹਿਗੁਰੂ। ਮਾਤਾ ਜੀ ਨੂੰ ਮਹਾਰਾਜ ਕਹਿ ਰਹੇ, ਕਹਿਣ ਲੱਗੇ ਵੱਡੀ ਮਾਤਾ ਜੀ, ਜਦੋਂ ਅਸੀਂ ਪੰਜਾਬ ਜਾਵਾਂਗੇ ਨਾ, ਪੰਜਾਬ ਜਾਵਾਂਗੇ ਤੇ ਸਾਡੀ ਤੇ ਇਹਨਾਂ ਦੀ ਦੂਰੀ ਪੈ ਜਾਏਗੀ। ਕਹਿਣ ਲੱਗੇ ਹਾਂਜੀ,
ਇਹ ਸੰਗਤ ਨਿਤ ਦਰਸ਼ਨ ਚਾਹੇ,
ਫਿਰ ਇਹਨਾਂ ਦੇ ਅੰਦਰ ਦਰਸ਼ਨਾਂ ਦੀ ਭਾਵਨਾ ਬਣੇਗੀ। ਕਈ ਵਾਰੀ ਦੂਰੀ ਬਣੀ ਬੜੀ ਚੰਗੀ ਰਹਿ ਜਾਂਦੀ ਜੀ। ਮਹਾਰਾਜ ਕਹਿੰਦੇ ਇਹਨਾਂ ਦੀ ਦੂਰੀ ਬਣੀ ਰਹੇਗੀ ਨਾ, ਫਿਰ ਇਹਨਾਂ ਦੇ ਅੰਦਰ ਦਰਸ਼ਨਾਂ ਦੀ ਭਾਵਨਾ ਬਣੀ ਰਹੇਗੀ। ਉਵੇਂ ਤੇ ਇਹਨਾਂ ਨੇ ਕਹਿਣਾ ਵੀ ਸਾਡੇ ਹੀ ਨੇ, ਗੱਜ ਕੇ ਆਖੋ। ਜਿਹੜੀ ਚੀਜ਼ ਬਹੁਤੀ ਮਾਤਰਾ 'ਚ ਪ੍ਰਾਪਤ ਹੋ ਜਾਏ ਨਾ, ਆਮ ਤੌਰ 'ਤੇ ਉਹਦੀ ਵੈਲਿਊ ਘੱਟ ਜਾਂਦੀ ਜੀ। ਆ ਗੁਰਮੁਖ ਸਾਹਮਣੇ ਬੈਠੇ ਦੱਸਦੇ, ਇਹ ਕਹਿੰਦੇ ਸੋਨਾ ਬਹੁਤਾ ਹੋ ਜਾਏ ਤਾਂ ਸੋਨੇ ਨੂੰ ਨਹੀਂ ਕਿਸੇ ਨੇ ਪੁੱਛਣਾ, ਅਤੇ ਜੇ ਲੋਹਾ ਘੱਟ ਜੇ ਨਾ ਤਾਂ ਲੋਕਾਂ ਵੇਖ ਲਿਓ ਅਗਲੇ ਦਿਨ ਹੀ ਲੋਹੇ ਦਾ ਮੁੱਲ ਵੱਧ ਜਾਣਾ ਜੀ। ਜਿਹੜੀ ਚੀਜ਼ ਬਹੁਤੀ ਹੋਵੇ ਗੁਰਮੁਖ, ਉਹਦਾ ਮੁੱਲ ਨਹੀਂ ਰਹਿੰਦਾ ਜੀ। ਮਹਾਰਾਜ ਕਹਿਣ ਲੱਗੇ ਦੂਰੀ ਬਣੀ ਰਹੇਗੀ, ਆਪੇ ਇਹਨਾਂ ਦੇ ਅੰਦਰ ਇੱਜ਼ਤ ਮਾਣ ਬਣਿਆ ਰਹੇਗਾ, ਸਤਿਕਾਰ ਭਾਵਨਾ ਬਣੀ ਰਹੇਗੀ। ਗੁਰਮੁਖੋ, ਭਾਵੇਂ ਸਤਿਗੁਰੂ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੰਦਾ ਬੈਠਾ ਹੋਵੇ, ਪਰ ਯਾਦ ਰੱਖਿਓ ਜਿੰਨਾ ਚਿਰ ਤੱਕ ਸਤਿਕਾਰ ਭਾਵਨਾ ਨਹੀਂ ਹੈਗੀ, ਬੰਦਾ ਪ੍ਰਾਪਤੀ ਨਹੀਂ ਕਰ ਸਕਦਾ ਜੀ। ਜੇ ਗੁਰੂ ਸਾਹਿਬ ਕੋਲੋਂ ਪ੍ਰਾਪਤੀ ਕੁਝ ਕਰਨੀ ਤਾਂ ਅੰਦਰ ਪ੍ਰੇਮ ਵਸਾਉਣਾ ਪਏਗਾ ਜੀ, ਅੰਦਰ ਪਿਆਰ ਰੱਖਣਾ ਪਏਗਾ, ਅੰਦਰ ਸਤਿਕਾਰ ਭਾਵਨਾ ਰੱਖਣੀ ਪਏਗੀ। ਅਤੇ ਜੇ ਨਹੀਂ ਹੈ, ਫਿਰ ਸਤਿਗੁਰਾਂ ਨਾਲ ਗੋਡੇ ਨਾਲ ਵੀ ਗੋਡਾ ਲੱਗਾ ਹੋਏ ਨਹੀਂ ਪ੍ਰਾਪਤੀ ਹੋ ਸਕਦੀ ਜੀ। ਮਹਾਰਾਜ ਕਹਿਣ ਲੱਗੇ ਮਾਤਾ ਜੀ ਐਵੇਂ ਤਾਂ ਪ੍ਰਾਪਤੀ ਤੋਂ ਵਾਂਝੇ ਰਹਿ ਜਾਣਗੇ। ਕਹਿਣ ਲੱਗੇ ਹਾਂਜੀ,
ਵਧੈ ਪ੍ਰੇਮ ਕਬ ਮਿਲੇ ਉਮਾਹੈ,
ਜਦੋਂ ਅਸੀਂ ਇਹਨਾਂ ਨੂੰ ਕਦੀ ਕਦੀ ਮਿਲਿਆ ਕਰਾਂਗੇ ਨਾ, ਫਿਰ ਇਹ ਸਾਡੇ ਨਾਲ ਕਰਨਗੇ ਪਿਆਰ। ਗੱਜ ਕੇ ਆਖੋ
ਵਾਹਿਗੁਰੂ।
ਹੁਣ ਤੇ ਮਸੰਦਾਂ ਨੇ ਸਿਖਾ ਦਿੱਤੀਆਂ ਗੱਲਾਂ, ਕਹਿਣ ਲੱਗ ਪਏ ਜੀ ਇਹਨਾਂ ਨੇ ਨਵੇਂ ਹੀ ਕੰਮ ਆਰੰਭ ਕਰ ਦਿੱਤੇ ਜੀ, ਸ਼ਸਤਰਾਂ ਵਾਲਾ ਨਾ ਨਵਾਂ ਹੀ ਕੰਮ ਆਰੰਭ ਕਰ ਦਿੱਤਾ ਇੱਥੇ ਇਹਨਾਂ ਨੇ। ਮਹਾਰਾਜ ਕਹਿੰਦੇ ਜਦੋਂ ਥੋੜ੍ਹਾ ਜਿਹਾ ਦੂਰ ਰਵਾਂਗੇ ਫਿਰ ਆਪੇ ਪਿਆਰ ਬਣਿਆ ਰਹੇਗਾ। ਹਾਂਜੀ, ਗੁਰਮੁਖੋ ਇਹੋ ਹੀ ਸਿਸਟਮ ਹੈਗਾ, ਜੇ ਗੱਲ ਸੱਚੀ ਹੈ। ਹਰ ਰੋਜ਼ ਕਿਤੇ ਨਿਤਨੇਮ ਦਾ ਰਸ ਆਉਣ ਲੱਗ ਪਏ ਨਾ, ਅਤੇ ਹੋ ਸਕਦਾ ਬੰਦੇ ਨੂੰ ਰਸ ਦੀ ਵੈਲਿਊ ਦਾ ਪਤਾ ਹੀ ਨਾ ਲੱਗੇ ਜੀ। ਭਾਈ ਵੀਰ ਸਿੰਘ ਜੀ ਇੱਕ ਗੱਲ ਲਿਖਦੇ, ਉਹ ਕਹਿੰਦੇ ਗੁਰਮੁਖ ਦੇ ਜੀਵਨ ਅੰਦਰ ਜਿੰਨਾ ਰਸ ਜ਼ਰੂਰੀ ਹੈ ਨਾ, ਉਨਾ ਸੋਕਾ ਵੀ ਜ਼ਰੂਰੀ ਹੈ। ਗੱਜ ਕੇ ਆਖੋ, ਇਸ ਗੱਲ ਨੂੰ ਸਮਝਣਾ ਪੈਣਾ ਜੀ। ਕਿਉਂ, ਸੋਕਾ ਹੋਏਗਾ ਤਾਂ ਰਸ ਦੀ ਕੀਮਤ ਦਾ ਪਤਾ ਲੱਗੇਗਾ, ਨਹੀਂ ਤਾਂ ਰਸ ਬਾਰੇ ਪਤਾ ਹੀ ਨਹੀਂ ਲੱਗਣਾ ਜੀ। ਨਾਮ ਜਪਦਿਆਂ ਜਪਦਿਆਂ ਕਿਸੇ ਦਿਨ ਆਨੰਦ ਆ ਗਿਆ, ਕੋਈ ਪਤਾ ਨਹੀਂ। ਹੋ ਸਕਦਾ ਆਪਾਂ ਜਿੰਨੇ ਬੈਠੇ ਹਾਂ ਸਤਿਗੁਰੂ ਜੀ ਦੀ ਮਿਹਰ ਦੇ ਨਾਲ, ਕਿਤੇ ਇੱਕ ਦਿਨ ਵਾਹਿਗੁਰੂ ਵਾਹਿਗੁਰੂ ਜਪਦਿਆਂ ਆਨੰਦ ਆਇਆ ਹੋਏ ਜੀ, ਆ ਜਾਂਦਾ ਜੀ। ਇਹੋ ਜਿਹੀ ਗੱਲ ਨਹੀਂ ਹੈਗੀ ਜੀ, ਮਹਾਰਾਜ ਕਿਰਪਾ ਕਰਨ ਨੂੰ ਬੈਠੇ ਨੇ। ਪਿਆਰ ਨਾਲ ਨੇਤਰ ਬੰਦ ਕਰਕੇ ਕਹਿਆ ਕਰੋ ਵਾਹਿਗੁਰੂ, ਅੰਦਰ ਰਸ ਬਣੇਗਾ ਜੀ, ਬਣੇਗਾ। ਜਿਸ ਦਿਨ ਰਸ ਬਣ ਗਿਆ ਨਾ ਜੀ, ਉਸ ਦਿਨ ਰਸ ਦਾ ਪਤਾ ਲੱਗਦਾ। ਪਰ ਰਸ ਦੀ ਇੰਪੋਰਟੈਂਸ ਜ਼ਿਆਦਾ ਆਨੰਦ ਦਾ ਪਤਾ ਹੀ ਉਦੋਂ ਲੱਗਦਾ ਜਦੋਂ ਸੋਕਾ ਅੰਦਰ ਬਣਦਾ ਜੀ, ਮਨਾ ਉਹ ਆਨੰਦ ਵੱਡਾ ਸੀਗਾ ਜੀ। ਇਹ ਪਰਮੇਸ਼ਰ ਨੇ ਨਾ ਵਿਛੋੜੇ ਦੀ ਕੰਧ ਆਪ ਹੀ ਪਾਈ ਹੈ ਬੰਦੇ ਦੇ ਅੰਦਰ ਜੀ। ਵਿਛੋੜਾ ਬਣਿਆ ਰਹੇਗਾ ਅਤੇ ਮਿਲਣ ਦੀ ਤੜਪਣਾ ਬਣੀ ਰਹੇਗੀ ਜੀ, ਮਿਲਣ ਦੀ ਤੜਪਣਾ ਬਣੀ ਰਹੇਗੀ ਜੀ। ਹਾਂਜੀ, ਉਹ ਇੱਕ ਮਹਾਤਮਾ ਸਨ, ਹਰ ਇੱਕ ਮਹਾਤਮਾ ਦੀ ਆਪੋ ਆਪਣੀ ਅਵਸਥਾ ਹੁੰਦੀ ਜੀ। ਉਹ ਕਹਿਣ ਲੱਗੇ ਰੱਬਾ ਕਿਤੇ ਸਾਡਾ ਮਿਲਾਪ ਨਾ ਹੋ ਜਾਏ। ਉਹ ਨਾਲ ਦੇ ਕਹਿਣ ਲੱਗੇ ਵੀ ਆਹ ਕਿਹੋ ਜਿਹੀ ਅਰਦਾਸ ਹੈਗੀ ਤੇਰੀ, ਅੱਜ ਕਿ ਆਖੋ ਲੋਕੀ ਤੇ ਅਰਦਾਸਾਂ ਕਰਦੇ ਵੀ ਮਿਲਾਪ ਹੋਵੇ। ਕਹਿਣ ਲੱਗਾ ਵੀਰੋ ਗੱਲ ਤੇ ਤੁਹਾਡੀ ਆ ਬਿਲਕੁਲ ਸੱਚੀ, ਖੇਡ ਤੇ ਬਣਨੀ ਹੈ ਮਿਲਾਪ ਤੇ, ਪਰ ਮੈਨੂੰ ਵਿਛੋੜੇ ਦੀ ਤੜਪ ਚ ਬੜਾ ਆਨੰਦ ਬਣਿਆ। ਕਹਿਣ ਲੱਗਾ ਰੱਬ ਨਾਲ ਵਿਛੋੜੇ ਦੀ ਤੜਪ ਚ ਬੜਾ ਆਨੰਦ ਬਣਿਆ ਜੀ। ਇਹ ਵੀ ਥੋੜ੍ਹੀ ਬਹੁਤੀ ਜ਼ਰੂਰੀ ਹੈਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਤਾ ਜੀ ਅਸੀਂ ਪਟਨਾ ਸਾਹਿਬ ਤੋਂ ਰਵਾਂਗੇ ਨਾ ਦੂਰ, ਇਹਨਾਂ ਦੇ ਅੰਦਰ ਪਿਆਰ ਬਣਿਆ ਰਹੇਗਾ ਸਾਡੇ ਪ੍ਰਤੀ। ਕਹਿਣ ਲੱਗੇ ਹਾਂਜੀ
ਇਸ ਵਿਧ ਤੇ ਇਨਕੋ ਹੋਏ ਆਛੇ,
ਇਹ ਜਿਹੜੀ ਵਿਧੀ ਹੈ ਨਾ ਇਹਨਾਂ ਲਈ ਕਲਿਆਣਕਾਰੀ ਹੋਏਗੀ। ਗੱਜ ਕੇ ਆਖੋ ਭਾਈ ਵੀਰ ਸਿੰਘ ਜੀ ਕਹਿੰਦੇ ਗੁਰਸਿੱਖੋ ਘਬਰਾਇਆ ਨਾ ਕਰੋ, ਜੇ ਕਿਤੇ ਅਵਸਥਾ ਥੱਲੇ ਆ ਜੇ ਉਹ ਵੀ ਗੱਲ ਕਲਿਆਣਕਾਰੀ ਹੈ, ਤਾਂ ਜਾਣ ਲਈ ਬੰਦਾ ਹੋਰ ਮਿਹਨਤ ਕਰਦਾ ਹੋਰ ਤਗੜਾ ਹੋ ਜਾਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੱਡੇ ਮਾਤਾ ਜੀ ਇਹਨਾਂ ਲਈ ਕਲਿਆਣਕਾਰੀ ਹੋਏਗਾ ਜੇ ਅਸੀਂ ਹੁਣ ਇੱਥੋਂ ਕੁਝ ਸਮੇਂ ਲਈ ਜਾਵਾਂਗੇ, ਜੇ ਅਸੀਂ ਇੱਥੋਂ ਪੰਜਾਬ ਚਲੇ ਜਾਵਾਂਗੇ। ਹਾਂਜੀ
ਦੂਰ ਰਹਿ ਤੇ ਦਰਸ਼ਨ ਬੰਛੇ,
ਦੂਰ ਰਵਾਂਗੇ ਇਹ ਇਹਨਾਂ ਦੇ ਅੰਦਰ ਦਰਸ਼ਨ ਦੀ ਇੱਛਾ ਬਣੀ ਰਹੇਗੀ। ਹਾਂਜੀ
ਅਪਰ ਸੁਣੋ ਤਿਸ ਦੇਸ਼ ਮਝਾਰਾ,
ਤੇ ਬਾਕੀ ਹੋਰ ਗੱਲਾਂ ਸੁਣੋ ਅਸੀਂ ਪੰਜਾਬ ਕਿਉਂ ਜਾਣਾ। ਕਹਿਣ ਲੱਗੇ ਹਾਂਜੀ
ਕਰਨੇ ਬਹੁਰ ਕਾਰ ਵਿਵਹਾਰ,
ਅੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਵੱਡੇ ਮਾਤਾ ਜੀ ਅਸੀਂ ਪੰਜਾਬ ਜਾ ਕੇ ਬੜੇ ਕੰਮ ਕਰਨੇ। ਕਹਿਣ ਲੱਗੇ ਉਹ ਕਾਰਜ ਇੱਥੇ ਰਹਿ ਕੇ ਨਹੀਂ ਹੋ ਸਕਦੇ ਜੀ, ਉਹ ਕਾਰਜ ਪੰਜਾਬ ਜਾ ਕੇ ਹੀ ਹੋਣੇ। ਕਹਿਣ ਲੱਗੇ ਹਾਂਜੀ
ਸੁਣ ਆਸ਼ੇ ਨਿਜ ਪੋਤਰਾ ਉਰਕੋ ਗਿਰਾ ਬਖਾਨੀ ਪੁਨ ਸ਼੍ਰੀ ਗੁਰ ਕੋ।
ਤੇ ਵੱਡੇ ਮਾਤਾ ਜੀ ਧੰਨ ਮਾਤਾ ਨਾਨਕੀ ਜੀ ਮਹਾਰਾਜ ਦੇ ਬਚਨ ਸੁਣ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਰਾਬਰ ਬੈਠੇ ਮੰਜੇ ਤੇ ਜੀ, ਤੇ ਮਹਾਰਾਜ ਨੂੰ ਇਸ ਤਰ੍ਹਾਂ ਕਹਿਣ ਲੱਗੇ ਹਾਂਜੀ
ਇਹਾਂ ਮਸੰਦ ਸੰਗਤਾਂ ਸਾਰੀ।
ਕਹਿਣ ਲੱਗੇ ਸਾਹਿਬਜ਼ਾਦਾ ਜੀ ਇੱਥੇ ਕਿੰਨੀਆਂ ਸੰਗਤਾਂ ਵੇਖੋ। ਕਹਿਣ ਲੱਗੇ ਇਹਾਂ ਮਸੰਦ ਸੰਗਤਾਂ ਸਾਰੀ, ਫਿਰ ਮਸੰਦ ਵੀ ਇੱਥੇ ਸਾਡੇ ਕੋਲ ਹੈਗੇ ਨੇ, ਇੱਥੇ ਸੰਗਤਾਂ ਵੀ ਬੜੀਆਂ ਨੇ ਸੇਵਾ ਕਰਨ ਵਾਲੀਆਂ। ਹਾਂਜੀ
ਤੁਮ ਕੋ ਲਖ ਹੈ ਗੁਰੂ ਅਵਤਾਰੀ,
ਤੇ ਇਹ ਤੁਹਾਨੂੰ ਭੁਲੇਖਾ ਹੈਗਾ, ਵੱਡੇ ਐ ਕਹਿ ਹੀ ਲੈਂਦੇ ਜੀ। ਗੱਜ ਕੇ ਆਖੋ ਮਹਾਰਾਜ ਦੇ ਦਾਦੀ ਜੀ ਸਨ ਨਾ ਜੀ, ਤੇ ਮਾਣ ਨਾਲ ਬਚਨ ਕਰ ਲੈਂਦੇ ਜੀ। ਕਹਿਣ ਲੱਗੇ ਨਾ ਨਾ ਇਹ ਤੇ ਤੁਹਾਨੂੰ ਅਵਤਾਰ ਸਮਝਦੇ ਗੁਰੂ ਸਾਹਿਬ ਸਮਝਦੇ, ਤੇ ਮਹਾਰਾਜ ਨੂੰ ਪਤਾ ਵੀ ਮਸੰਦਾਂ ਨੇ ਸ਼ੰਕੇ ਪਾਏ ਹੋਏ ਨੇ ਮਨਾਂ ਚ। ਹਾਂਜੀ
ਜਿਵ ਨਵ ਗੁਰ ਕੋ ਜਾਣਤ ਹੈ
ਨਾ ਸਾਹਿਬਜ਼ਾਦਾ ਜੀ, ਜਿਵੇਂ ਨੌਵੇਂ ਪਾਤਸ਼ਾਹ ਦਾ ਸਤਿਕਾਰ ਕਰਦੇ ਨੇ ਨਾ ਇਹ। ਹਾਂਜੀ
ਤਿਮ ਨਿਸ਼ਚੈ ਤੁਮਰੇ ਮਹਿਲ ਹੈ,
ਉਸੇ ਤਰ੍ਹਾਂ ਹੀ ਇਹ ਤੁਹਾਡਾ ਸਤਿਕਾਰ ਕਰਦੇ ਨੇ, ਤੇ ਤੁਸੀਂ ਪੰਜਾਬ ਜਾਣ ਦਾ ਫੁਰਨਾ ਨਾ ਬਣਾਓ। ਕਹਿਣ ਲੱਗੇ ਵੇਖੋ ਸੰਗਤਾਂ ਕਿੰਨਾ ਸਤਿਕਾਰ ਕਰਨ ਦਈਆਂ, ਕਿੰਨਾ ਆਨੰਦ ਬਣਿਆ ਇੱਥੇ। ਹਾਂਜੀ
ਕਿਮ ਇਨ ਬਿਖੈ ਅਰੋਪੋ ਦੋਸ਼ੇ, ਸਿੱਖ ਸੰਗਤ ਸਭ ਤੋਹੇ ਭਰੋਸੇ,
ਇੱਥੋਂ ਦੀ ਸੰਗਤ ਤੁਹਾਡੇ ਭਰੋਸੇ ਤੇ ਹੈਗੀ ਹੈ, ਸੰਗਤ ਨੂੰ ਤੁਹਾਡੇ ਤੇ ਬਹੁਤ ਭਰੋਸਾ, ਤੇ ਲਾਲ ਜੀ ਤੁਸੀਂ ਕਿਰਪਾ ਕਰੋ ਤੇ ਇੱਥੇ ਰਹਿਣ ਦਾ ਹੀ ਫੁਰਨਾ ਰੱਖੋ। ਗੱਜ ਕੇ ਆਖੋ ਪਰ ਕੋਈ ਵੀ ਗੁਰੂ ਸਾਹਿਬ ਦੀ ਇੱਛਾ ਨਹੀਂ ਬਦਲ ਸਕਦਾ ਜੀ, ਮਹਾਰਾਜ ਦੀ ਜਿਹੜੀ ਇੱਛਾ ਬਣ ਗਈ ਸੋ ਬਣ ਗਈ ਜੀ। ਹਾਂਜੀ
ਕਰਹਿ ਭਾਉ ਸਭ ਵਸਤੂ ਅੰਨ,
ਤੇ ਮਾਤਾ ਜੀ ਬਚਨ ਪਿਆਰ ਨਾਲ ਕਰਨ ਲੱਗ ਪਏ। ਕਹਿਣ ਲੱਗੇ ਵੇਖੋ ਆਪ ਜੀ ਜੋ ਇੱਛਾ ਰੱਖਦੇ ਹੋ ਉਹ ਵਸਤੂ ਹਾਜ਼ਰ ਹੋ ਜਾਂਦੀ ਹੈ। ਹਾਂਜੀ
ਕਰਨ ਕਾਰਨ ਆਪ ਕੋ ਜਾਣੈ,
ਇਹ ਤੁਹਾਨੂੰ ਕਰਨ ਕਾਰਨ ਸਮਝਦੇ ਪਰਮੇਸ਼ਰ ਮੰਨਦੇ ਨੇ ਸਾਰੇ ਇੱਥੋਂ ਦੇ ਲੋਕ। ਹਾਂਜੀ
ਨਾਹੇ ਤਾਂ ਇਨਹੋ ਪ੍ਰਤਿਗਿਆ ਲੀਜੈ,
ਹਾਂਜੀ
ਸਭ ਪਰ ਆਪਣੋ ਹੁਕਮ ਪਨੀਜੈ।
ਮਹਾਰਾਜ ਕਹਿੰਦੇ ਮਾਤਾ ਜੀ ਇਹਨਾਂ ਦੇ ਅੰਦਰ ਦਾ ਸਾਨੂੰ ਪਤਾ ਹੈ। ਗੱਜ ਕੇ ਆਖੋ
ਵਾਹਿਗੁਰੂ,
ਪ੍ਰੇਮੀ ਸਾਡੇ ਨਾਲ ਅੰਦਰੋਂ ਪਿਆਰ ਕਰਨ ਵਾਲੇ ਵਿਰਲੇ ਵਿਰਲੇ ਨੇ ਜੀ। ਉਹਨਾਂ ਵਿਰਲਿਆਂ ਵਿਰਲਿਆਂ ਦਾ ਨਾਮ ਸੁਣ ਦੋ ਜੀ, ਜਿਹੜੇ ਕਿਸੇ ਦੀ ਗੱਲ ਵਿੱਚ ਨਹੀਂ ਆਏ ਉਹ ਸਨ ਪੰਡਿਤ ਸ਼ਿਵ ਦੱਤ ਜੀ। ਰਹਿੰਦੇ ਤੇ ਉਹ ਵੀ ਪਟਨਾ ਸਾਹਿਬ ਚ ਨੇ। ਗੁਰਮੁਖੋ ਪੰਡਿਤ ਸ਼ਿਵ ਦੱਤ ਜੀ ਗੰਗਾ ਦੇ ਕਿਨਾਰੇ ਤੇ ਬੈਠਿਆਂ ਰਾਮ ਰਾਮ ਬੋਲਦੇ ਹੁੰਦੇ ਸੀਗੇ ਤੇ ਮਹਾਰਾਜ ਨੇ ਇੱਕ ਦਿਨ ਮੋਢੇ ਤੇ ਹੱਥ ਰੱਖ ਕੇ ਨਾ ਚਾਰ ਕੁ ਸਾਲਾਂ ਦੀ ਉਮਰ ਚ ਤੇ ਪੰਡਿਤ ਜੀ ਦੇ ਕੰਨ ਲੱਗ ਗਏ ਮੁੱਖ ਕਰਕੇ ਤੇ ਅਸੀਂ ਬੱਚੇ ਨੂੰ ਕੀ ਕਹਿੰਦੇ, ਬੱਚਾ ਛੋਟਾ ਹੋਵੇ ਬੱਚੇ ਨੂੰ ਕੀ ਕਹਿੰਦੇ ਚਾ, ਤੇ ਮਹਾਰਾਜ ਪੰਡਿਤ ਜੀ ਦੇ ਕੰਨ ਲੱਗ ਗਏ ਮੁੱਖ ਕਰਕੇ ਕਹਿਣ ਲੱਗੇ ਸੀ ਬਾਬਾ ਜੀ ਚਾਹਤ। ਉਹਨਾਂ ਦੀ ਭਗਤੀ ਚ ਵਿਘਨ ਪਿਆ, ਸੁਰਤ ਤੇ ਟੁੱਟ ਗਈ, ਪਰ ਚਾ ਸ਼ਬਦ ਨੇ ਇੰਨਾ ਕੁ ਅਸਰ ਕਰਤਾ ਗੁਰਮੁਖੋ ਜਿਵੇਂ ਕੰਨਾਂ ਰਾਹੀਂ ਅੰਮ੍ਰਿਤ ਘੋਲ ਕੇ ਕਿਸੇ ਨੇ ਅੰਦਰ ਪਾ ਦਿੱਤਾ ਹੋਏ ਜੀ। ਕਿਹੜੀ ਸ਼ਖਸੀਅਤ ਹੈ ਜਿਹਨੇ ਮੇਰੇ ਕੰਡਾਰੇ ਚੜ੍ਹ ਕੇ ਚਾਹ ਬੋਲਿਆ ਐ, ਮਹਾਰਾਜ ਦੀ ਬਾਂਹ ਫੜ ਕੇ ਨਾ ਤੇ ਮਹਾਰਾਜ ਨੂੰ ਅੱਗੇ ਕੀਤਾ ਜੀ ਉਹਨਾਂ, ਤੇ ਮਹਾਰਾਜ ਨਹੀਂ ਵਿਖੇ ਉਹਨਾਂ ਨੂੰ। ਮਾਫ ਕਰਿਓ, ਭਾਈ ਵੀਰ ਸਿੰਘ ਜੀ ਨੇ ਇਹਨੂੰ ਬੜੇ ਸੋਹਣੇ ਤਰੀਕੇ ਨਾਲ ਲਿਖਿਆ। ਉਹ ਕਹਿੰਦੇ ਗੁਰਮੁਖੋ ਅਸੀਂ ਐਵੇਂ ਹੀ ਭਰਮ ਚ ਪਏ ਫਿਰਦੇ ਹਾਂ, ਉਹਨੂੰ ਮਹਾਰਾਜ ਨਹੀਂ ਵਿਖੇ। 84 ਸਾਲ ਦੀ ਉਮਰ ਹੋ ਗਈ ਸੀਗੀ, ਰਾਮ ਰਾਮ ਆਖਦਿਆਂ ਵੀ ਮੈਨੂੰ ਰਾਮ ਜੀ ਦੇ ਦਰਸ਼ਨ ਹੋ ਜਾਣ, ਜਦੋਂ ਐ ਬਾਂਹ ਅੱਗੇ ਕੀਤੀ ਤੇ 10ਵੇਂ ਪਾਤਸ਼ਾਹ ਵਿੱਚੋਂ ਪ੍ਰਤੱਖ ਰਾਮ ਜੀ ਦੇ ਚਲਕਾਰੇ ਪਏ ਜੀ ਉਹਨਾਂ ਨੂੰ ਜੀ। ਜਦੋਂ ਐ ਚਲਕਾਰੇ ਪੈ ਗਏ ਫਿਰ ਕੰਮ ਦੂਰ ਹੋ ਗਿਆ ਤੇ ਗੋਦੀ 'ਚ ਰੱਖਿਆ ਜੀ, ਬਿਠਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਦੇ ਵੀ ਤੁਹਾਡਾ ਨਾਮ ਕੀ ਹੈ। ਮਹਾਰਾਜ ਕਹਿੰਦੇ ਜੀ ਮੇਰਾ ਨਾਮ ਗੋਬਿੰਦ ਰਾਏ ਹੈ। ਕਹਿਣ ਲੱਗੇ ਦੁਨੀਆਂ ਲਈ ਤੁਸੀਂ ਹੋਵੋਗੇ ਗੋਬਿੰਦ ਰਾਏ, ਮੇਰੇ ਲਈ ਉਹ ਤੁਸੀਂ ਬਾਲਾ ਪ੍ਰੀਤਮ। ਗੱਜ ਕੇ ਆਖੋ, ਮੇਰੇ ਲਈ ਤੁਸੀਂ ਬਾਲਾ ਪ੍ਰੀਤਮ ਹੋ। ਮਹਾਰਾਜ ਵੱਡੇ ਮਾਤਾ ਜੀ ਨੂੰ ਦੱਸ ਰਹੇ, ਮਾਤਾ ਜੀ ਕੁਝ ਪ੍ਰੇਮੀ ਹੈਗੇ ਸਾਡੇ ਇੱਥੇ, ਕਹਿਣ ਲੱਗੇ ਜਿਹੜੇ ਸਾਨੂੰ ਅੰਦਰੋਂ ਪਿਆਰ ਕਰਦੇ ਸੀ। ਤੇ ਗੰਗਾ ਦੇ ਕਿਨਾਰੇ ਤੇ ਬਹਿ ਜਾਣਾ ਪੰਡਿਤ ਜੀ ਨੇ ਤੇ ਰਾਮ ਰਾਮ ਜਪਣਾ ਬੰਦ ਕਰਤਾ ਤੇ ਅੱਖਾਂ ਬੰਦ ਕਰਕੇ ਪਤਾ ਕੀ ਬੋਲਣਾ, ਬਾਲਾ ਪ੍ਰੀਤਮ ਬਾਲਾ ਪ੍ਰੀਤਮ ਬਾਲਾ ਪ੍ਰੀਤਮ। ਮਹਾਰਾਜ ਨੇ ਰੋਜ਼ ਜਾਣਾ ਐ ਕੰਨ ਲਾਗੇ ਮੁੱਖ ਕਰਕੇ ਕਹਿਣਾ ਬਾਬਾ ਜੀ ਚਾਤ। ਆ ਜਦੋਂ ਕਹਿਣਾ ਤੇ ਪੰਡਿਤ ਜੀ ਨੂੰ ਆਨੰਦ ਬਣ ਜਾਣਾ ਤੇ ਪੰਡਿਤ ਜੀ ਨੇ ਘਰ ਆ ਜਾਣਾ ਜੀ। ਮਾਤਾ ਜੀ ਕਹਿਣ ਲੱਗੇ ਤੁਸੀਂ ਇਸ ਤਰ੍ਹਾਂ ਕਰੋ, ਜੇ ਤੁਹਾਨੂੰ ਮਸੰਦਾਂ ਤੇ ਸ਼ੱਕ ਹੈ ਤੇ ਤੁਸੀਂ ਮਸੰਦਾਂ ਦੀ ਪ੍ਰੀਖਿਆ ਲੈ ਲਓ। ਗੱਜ ਕੇ ਆਖੋ, ਮਸੰਦਾਂ ਦੀ ਪ੍ਰੀਖਿਆ ਲੈ ਲਓ, ਮਸੰਦ ਚੈੱਕ ਕਰ ਲਓ ਸਾਰੇ। ਹਾਂਜੀ,
ਹੋਏ ਅਨੁਸਾਰ ਕਰੈ ਸੋ ਕਾਰ,
ਵੇਖ ਲਿਓ ਮਸੰਦ ਤੁਹਾਡੇ ਅਨੁਸਾਰ ਹੋਣਗੇ, ਜੋ ਤੁਸੀਂ ਆਖੋਗੇ ਮਸੰਦ ਓਹੋ ਹੀ ਕਰਨਗੇ। ਹਾਂਜੀ,
ਤਾਉ ਜਾਨੋ ਇਨ ਸੁਧ ਵਿਵਹਾਰ,
ਫਿਰ ਆਪ ਜੀ ਨੂੰ ਪਤਾ ਲੱਗੇਗਾ ਵੀ ਮਸੰਦ ਸੱਚੇ ਨੇ, ਮਸੰਦ ਗਲਤ ਨਹੀਂ ਹੈਗੇ। ਹਾਂਜੀ,
ਫਿਰ ਹੁਕਮ ਤਫਾਫਤ ਕਰੈ,
ਜੇ ਹੁਕਮ ਮੋੜਨਗੇ ਤੇ ਪਤਾ ਲੱਗ ਜਾਏਗਾ ਵੀ ਇਹ ਫਰਕ ਰੱਖਦੇ ਨੇ। ਗੱਜ ਕੇ ਆਖੋ,
ਵਾਹਿਗੁਰੂ,
ਜੇ ਹੁਕਮ ਮੋੜਨਗੇ ਤੇ ਪਤਾ ਲੱਗ ਜਾਏਗਾ ਸਾਨੂੰ। ਹਾਂਜੀ,
ਕਿਦੋਂ ਕਪਟ ਕੋ ਉਰਮੈ ਧਰੈ,
ਤੇ ਹਿਰਦੇ ਦਾ ਕਪਟ ਵੀ ਪਤਾ ਲੱਗ ਜਾਏਗਾ। ਪਰ ਗੁਰਮੁਖੋ ਮੇਰੀ ਬੇਨਤੀ ਹੈ, ਮਾਤਾ ਜੀ ਨੇ ਤੇ ਕਹਿਤਾ ਕਪਟੀ ਬੰਦਾ ਛੇਤੀ ਕਿਤੇ ਆਪਣਾ ਕਪਟ ਜ਼ਾਹਰ ਨਹੀਂ ਜੇ ਆਉਣ ਦਿੰਦਾ ਜੀ। ਕਪਟੀ ਬੰਦਾ ਜਿਹੜਾ ਉਹ ਛੇਤੀ ਕਿਤੇ ਕਪਟ ਥੋੜ੍ਹੀ ਜ਼ਾਹਰ ਆਉਣ ਦਿੰਦਾ ਜੀ। ਮਾਤਾ ਜੀ ਕਹਿੰਦੇ ਜਾਂਚ ਲੈਂਦੇ ਇਹਨਾਂ ਦਾ ਕਪਟ ਅਸੀਂ। ਹਾਂਜੀ,
ਮੁੱਖ ਪਰ ਕਿਮ ਪਾਛੈ ਕਿਮ ਹੋਏ,
ਆਪੇ ਹੀ ਪਤਾ ਲੱਗ ਜਾਣਾ ਮੁੱਖ ਤੇ ਕੀ ਗੱਲਾਂ ਕਰਦੇ ਤੇ ਪਿੱਛੋਂ ਕੀ ਕਰਦੇ ਜੀ। ਹਾਂਜੀ,
ਇਸ ਪ੍ਰਕਾਰ ਕੋ ਦੇਖੈ ਕੋਏ, ਤਾਉ ਪੂਰਬ ਕੀ ਸੰਗਤ ਦੋਸ਼, ਕਹੀਏ ਆਪ ਧਾਰ ਕੁਛ ਰੋਸ।
ਫਿਰ ਤੁਸੀਂ ਮਸੰਦਾਂ ਤੇ ਰੋਸ ਕਰਿਓ, ਫਿਰ ਆਖਿਓ ਵੀ ਆਪਾਂ ਜਾਣਾ, ਫਿਰ ਆਪਾਂ ਚੱਲ ਪਵਾਂਗੇ। ਹਾਂਜੀ,
ਸੁਣ ਸ਼੍ਰੀ ਸਤਿਗੁਰੂ ਜੀ ਮੁਸਕਾਏ,
ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਮਹਾਰਾਜ ਨੇ ਜਦੋਂ ਵੱਡੇ ਮਾਤਾ ਜੀ ਦੇ ਬਚਨ ਸੁਣੇ ਨਾ ਤੇ ਮਹਾਰਾਜ ਮੁਸਕਰਾ ਪਏ ਜੀ। ਮਹਾਰਾਜ ਨੂੰ ਪਤਾ ਸੀ ਵੀ ਸਾਡੇ ਦਾਦੀ ਜੀ ਨੂੰ ਮਸੰਦਾਂ ਤੇ ਭਰੋਸਾ ਬੜਾ ਤੇ ਮਸੰਦਾਂ ਹਾਰ ਜਾਣਾ ਜੀ। ਹੈਂ, ਇਹਨਾਂ ਨੇ ਬਹੁਤਾ ਹੀ ਭਰੋਸਾ ਕਰ ਲਿਆ ਮਸੰਦਾਂ ਤੇ। ਮਹਾਰਾਜ ਜਾਣੀ ਜਾਣ ਸਤਿਗੁਰੂ ਆਪਣੇ ਦਾਦੀ ਜੀ ਵੱਲ ਵੇਖ ਕੇ ਮੁਸਕੁਰਾਏ ਜੀ। ਸੁਣ ਸ਼੍ਰੀ ਸਤਿਗੁਰ ਜੀ ਮੁਸਕਾਨੇ, ਦਸਵੇਂ ਪਾਤਸ਼ਾਹ ਵੇਖ ਕੇ ਖੁਸ਼ ਹੋਏ ਜੀ ਦਾਦੀ ਜੀ ਵੱਲ।
ਹਾਂਜੀ, ਚਾਹਤ ਦਿਖਾਇਓ ਜਿਮ ਛਲ ਠਾਨੇ।
ਮਹਾਰਾਜ ਨੇ ਦਾਦੀ ਜੀ ਨੂੰ ਆਖਿਆ ਤਾਂ ਨਹੀਂ ਕੁਝ, ਪਰ ਮਹਾਰਾਜ ਨੇ ਮਨ ਵਿੱਚ ਫੁਰਨਾ ਬਣਾਇਆ ਵੀ ਦਾਦੀ ਜੀ ਨੂੰ ਉਹਨੇ ਵਿਖਾ ਦਈਏ ਵੱਡੇ ਮਾਤਾ ਜੀ ਨੂੰ ਵੀ ਮਸੰਦ ਕਿਵੇਂ ਛਲ ਕਪਟ ਕਰਦੇ ਜੀ। ਗੁਰੂ ਤੋਂ ਕੁਝ ਵੀ ਨਹੀਂ ਓਹਲੇ ਹੈਗਾ, ਗੱਜ ਕੇ ਆਖੋ ਮਾਫ ਕਰਿਓ, ਓਹਲੇ ਕੁਝ ਵੀ ਨਹੀਂ ਹੈਗਾ, ਇਹ ਗੱਲ ਵੱਖਰੀ ਹੈ। ਮੇਰੇ ਵਰਗੇ ਨਿਰਗੁਣਿਆਰੇ ਬੰਦੇ ਦੇ ਉੱਤੇ ਵੀ ਸਤਿਗੁਰੂ ਪਰਦਾ ਪਾ ਕੇ ਰੱਖਦੇ ਜੀ, ਮਹਾਰਾਜ ਪਰਦਾ ਪਾ ਦਿੰਦੇ ਜੀ। ਇਹ ਗੁਰੂ ਜੀ ਦੀ ਵਡਿਆਈ ਹੈ ਕੀ ਹੈ ਜੀ, ਓਹਲੇ ਨਹੀਂ ਚ ਕੁਝ ਹੈਗਾ, ਮਹਾਰਾਜ ਬਖਸ਼ ਲੈਣ ਸੱਚੇ ਪਾਤਸ਼ਾਹ। ਹਾਂਜੀ,
ਨਿਕਟ ਲਿਖਾਰੀ ਤਬੈ ਹਕਾਰਾ।
ਮਹਾਰਾਜ ਕਹਿੰਦੇ ਦਾਦੀ ਜੀ ਵਿਖਾ ਦਿੰਦੇ, ਫਿਰ ਵੱਡੇ ਮਾਤਾ ਜੀ ਨੂੰ ਆਖਿਆ ਮਾਤਾ ਜੀ ਵਿਖਾ ਦਿੰਦੇ। ਉਸੇ ਵੇਲੇ ਸੱਚੇ ਪਾਤਸ਼ਾਹ ਨੇ ਇੱਕ ਲਿਖਾਰੀ ਸੱਦਿਆ ਜੀ, ਚਿੱਠੀ ਲਿਖਣ ਵਾਲਾ। ਹਾਂਜੀ,
ਸੁਨਤ ਸਭਨ ਕੋ ਗੁਰੂ ਉਚਾਰਾ।
ਮਾਤਾ ਗੁਜਰੀ ਜੀ ਨੂੰ ਵੀ ਬਿਠਾ ਲਿਆ, ਮਾਤਾ ਨਾਨਕੀ ਜੀ ਨੂੰ ਵੀ ਬਿਠਾ ਲਿਆ, ਹੋਰ ਸੰਗਤਾਂ ਨੂੰ ਵੀ ਬਿਠਾ ਲਿਆ, ਤੇ ਮਹਾਰਾਜ ਉੱਚੀ ਉੱਚੀ ਬੋਲ ਕੇ ਨਾ ਚਿੱਠੀ ਲਿਖਾਉਣ ਲੱਗ ਪਏ। ਹਾਂਜੀ,
ਲਿਖੋ ਹੁਕਮਨਾਮਾ ਪਠ ਪਾਸ।
ਮਹਾਰਾਜ ਕਹਿਣ ਲੱਗੇ ਭਾਈ ਹੁਕਮਨਾਮਾ ਲਿਖੋ ਉੱਤੇ, ਚਿੱਠੀ ਦੇ ਲਿਖੋ ਉੱਤੇ ਹੁਕਮਨਾਮਾ। ਹਾਂਜੀ,
ਬੜਾ ਮਸੰਦ ਬੁਲਾਕੀ
ਦਾਸ, ਆਖੋ ਵਾਹਿਗੁਰੂ। ਲਿਖੋ ਹੁਕਮਨਾਮਾ ਬੁਲਾਕੀ ਦਾਸ ਨੂੰ, ਹੁਣ ਇਹ ਪਤਾ ਲੱਗ ਜਾਣਾ ਸਾਰੀ ਗੱਲ ਦਾ। ਹਾਂਜੀ,
ਢਾਕੇ ਕੀ ਸੰਗਤ ਗਨ ਸਾਰੀ,
ਢਾਕੇ ਦੀ ਜਿੰਨੀ ਵੀ ਸੰਗਤ ਹੈਗੀ ਹੈ। ਹਾਂਜੀ,
ਸਭ ਤੇ ਲੇਤ ਦਰਬ ਕੋ ਭਾਰੀ,
ਬੁਲਾਕੀ ਦਾਸ ਉਹਨਾਂ ਕੋਲੋਂ ਮਾਇਆ ਇਕੱਠੀ ਕਰਦਾ ਕਹਿਣ ਲੱਗੇ। ਹਾਂਜੀ,
ਏਕ ਮੁਹਾਫਾ ਸੁੱਠ ਬਨਵਾਵੋ,
ਤੇ ਚਿੱਠੀ ਵਿੱਚ ਮਹਾਰਾਜ ਨੇ ਲਿਖਾਇਆ ਵੀ ਬੁਲਾਕੀ ਦਾਸ ਸਾਡੇ ਵਾਸਤੇ ਇੱਕ ਪਾਲਕੀ ਬਣਾਉਣੀ ਬਹੁਤ ਵਧੀਆ। ਹਾਂਜੀ,
ਚਿੱਤਰ ਚਰਿੱਤਰ ਰਚ ਗਜ ਦੰਦ ਲਗਾਵੋ,
ਗੱਜ ਕੇ ਆਖੋ ਵਾਹਿਗੁਰੂ। ਹੁਣ ਕਮਾਲ ਦੀ ਗੱਲ ਹੈ, 6 ਕੁ ਸਾਲਾਂ ਦੀ ਮਹਾਰਾਜ ਦੀ ਉਮਰ ਤੇ ਬਚਨ ਸੁਣੋ ਜੀ, ਪਾਲਕੀ ਐਵੇਂ ਨਹੀਂ ਬਣਾ ਲਿਆਉਣੀ। ਮਹਾਰਾਜ ਕਹਿੰਦੇ ਲਿਖੋ ਸੋਨੇ ਦੀ ਪਾਲਕੀ ਲੈ ਕੇ ਆਓ ਸਾਡੇ ਵਾਸਤੇ ਜੀ, ਹਾਥੀ ਦੰਦ ਲੱਗੇ ਹੋਣੇ ਚਾਹੀਦੇ ਵਿੱਚ ਉਹਦੇ, ਤੇ ਚਿੱਤਰ ਬਣੇ ਹੋਣੇ ਚਾਹੀਦੇ, ਚਿੱਤਰਕਾਰੀ ਹੋਣੀ ਚਾਹੀਦੀ ਹੈ ਪਾਲਕੀ ਦੇ ਉੱਤੇ। ਹਾਂਜੀ,
ਹੇਮ 7 ਸੈਂ ਤੋਲਾ ਤੋਲ,
ਤੇ ਮਹਾਰਾਜ ਨੇ ਸੋਨਾ ਕਿੰਨਾ ਲਾਉਣਾ ਇਹ ਵੀ ਲਿਖ ਕੇ ਭੇਜਿਆ ਜੀ, ਗੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਕਹਿਣ ਲੱਗੇ ਬੁਲਾਕੀ ਦਾਸ, ਕਹਿਣ ਲੱਗੇ ਸੋਨਾ 700 ਤੋਲੇ ਲਾਉਣਾ। ਕਹਿਣ ਲੱਗੇ 700 ਤੋਲਾ ਸੋਨਾ ਬਹੁਤ ਹੁੰਦਾ ਜੀ। ਹਾਂਜੀ, 7 ਤੋਲੇ ਨਹੀਂ ਮਾਣ ਹੈਗੇ ਜੀ ਕਿਤੇ ਜੀ। ਮਹਾਰਾਜ ਕਹਿੰਦੇ 700 ਸੋਨਾ ਤੋਲਾ ਲਾਉਣਾ ਹੀ ਆ ਪਾਲਕੀ ਨੂੰ। ਹਾਂਜੀ,
ਲੱਗੇ ਸਕਲ ਜੋ ਹੋਏ ਵੱਡ ਮੋਲ,
ਪਤਾ ਲੱਗੇ ਵੀ ਪਾਲਕੀ ਬਹੁਤ ਕੀਮਤੀ ਹੈ, ਵਧੀਆ ਪਾਲਕੀ ਬਣਾ ਕੇ ਸਾਡੇ ਵਾਸਤੇ ਭੇਜੋ। ਹਾਂਜੀ,
ਸੁਣ ਸਤਿਗੁਰ ਤੇ ਲਿਖਿਓ ਲਿਖਾਰੀ,
ਮੁਨਸ਼ੀ ਨੇ ਲਿਖਾਰੀ ਨੇ ਸਾਰੀ ਗੱਲ ਲਿਖਤੀ ਜੀ ਹੁਕਮਨਾਮੇ ਚ। ਹਾਂਜੀ,
ਕਰ 71 ਸਿੱਖ ਲੈ ਕਰ ਧਾਰੀ,
ਇੱਕ ਗੁਰੂ ਕਾ ਸਿੱਖ ਛੇਤੀ ਛੇਤੀ ਬੁਲਾਕੀ ਦਾਸ ਨੂੰ ਚਿੱਠੀ ਦੇ ਕੇ ਆਇਆ। ਹਾਂਜੀ,
ਬੰਧਨ ਕਰ ਢਾਕੇ ਕੋ ਗਯੋ, ਗੁਰ ਕੋ ਹੁਕਮ ਮਸੰਦੈ ਦਯੋ, ਲੇ ਤਿਸ ਨੇ ਤਤਕਾਲ ਹਕਾਰੀ,
ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਸੰਗਤ ਜੀ, ਬੁਲਾਕੀ ਦਾਸ ਨੇ ਚਿੱਠੀ ਤੇ ਪੜ੍ਹ ਲਈ, ਜਿਹੜਾ 700 ਸੋਨਾ ਲਿਖਿਆ ਨਾ ਇਹ ਗੱਲ ਨਾ ਪਤੇ ਉਹਨੂੰ ਜੀ, ਹੈ ਕਿ ਨਹੀਂ? ਕਹਿਣ ਲੱਗਾ ਬੱਚਿਆਂ ਵਾਲੀ ਗੱਲ ਕਰਤੀ ਉਹਨੇ, ਮਨ ਚ ਇਹੋ ਸੋਚਿਆ ਜੀ 700 ਸੋਨਾ ਤੋਲਾ ਲਾ ਦੇਣਾ। ਕਹਿਣ ਲੱਗੇ ਹੈ ਇੰਨਾ ਤੋਲਾ ਪਾਲਕੀ ਨੂੰ ਲਾ ਦੇਣਾ, ਜਾਣਾ ਤਾਂ ਉਹਦੇ 'ਚ ਹੀ ਹੈ ਨਾ, ਭਾਵੇਂ ਲੱਕੜ ਦੀ ਵੀ ਹੋਵੇ ਸਰ ਜੇਗਾ, ਪਰ ਗੱਲ ਤੇ ਹੁਕਮ ਮੰਨਣ ਦੀ ਹੀ ਜੀ। ਬਸ ਇੰਨੀ ਕੁ ਗੱਲ ਨਾ ਗੁਰਮੁਖੋ, ਇੰਨੀ ਕੁ ਕਿੰਤੂ ਬੰਦੇ ਨੂੰ ਬਹੁਤ ਪਿੱਛੇ ਲੈ ਜਾਂਦੀ ਜੀ, ਬਹੁਤ ਪਿੱਛੇ ਲੈ ਜਾਂਦੀ ਜੀ। ਇੰਨੀ ਕੁ ਕਿੰਤੂ ਵੀ ਮਹਾਰਾਜ ਨੇ ਲੈ 700 ਸੋਨਾ, 700 ਤੋਲੇ ਸੋਨਾ ਪਾਲਕੀ ਤੇ ਲਵਾ ਦੇਣਾ ਜੀ, ਇੰਨੀ ਕੁ ਕਿੰਤੂ ਵੀ ਬੰਦੇ ਨੂੰ ਬੜੀ ਪਿੱਛੇ ਲੈ ਜਾਏਗੀ ਜੀ। ਹਾਂਜੀ,
ਲੇ ਤਿਸਨੇ ਤਤਕਾਲ ਹਕਾਰੇ,
ਹੁਣ ਉਹਨੇ ਇੱਕ ਗੋਲਮਾਲ ਕੀਤਾ ਜੀ, ਉਹ ਅੱਗੇ ਜਾ ਕੇ ਦੱਸਾਂਗੇ ਤੁਹਾਨੂੰ ਉਹਨੇ ਖਰਾਬੀ ਕੀ ਕੀਤੀ ਜੀ, ਪਰ ਕਾਰੀਗਰ ਉਹਨੇ ਛੇਤੀ ਛੇਤੀ ਸੱਦ ਲਏ ਜੀ। ਹਾਂਜੀ,
ਦਿਓ ਦਰਬ ਸੁੱਠ ਕਰੋ ਤਿਆਰੇ,
ਤੇ ਮਾਇਆ ਇਕੱਠੀ ਕਰ ਲਈ ਜੀ ਬਹੁਤ ਜ਼ਿਆਦਾ। ਹਾਂਜੀ,
ਬਹੁਤੇ ਕਾਰੀਗਰ ਲਗਵਾਏ,
ਹਾਂਜੀ
ਕੰਚਨ ਕਾਂਟਾ ਕੜੀ ਕਢਾਏ,
ਸੋਨੇ ਦੇ ਕੁੰਡੇ ਕੜੀਆਂ ਕਢਵਾਈਆਂ, ਸਭ ਕੁਝ ਕੀਤਾ ਜੀ। ਹਾਂਜੀ,
ਥੋੜਨ ਦਿਨ ਮੈਂ ਭਇਓ ਤਿਆਰਾ,
ਥੋੜੇ ਦਿਨਾਂ ਵਿੱਚ ਉਹ ਪਾਲਕੀ ਸਭ ਤਿਆਰ ਹੋ ਗਈ ਜੀ। ਹਾਂਜੀ,
ਸਰਬ ਰੀਤ ਤੇ ਨੀਕ ਸੁਧਾਰਾ,
ਸਾਰੀਆਂ ਬੜੀ ਸੋਹਣੀ ਪਾਲਕੀ ਸਭ ਬਣ ਗਈ ਜੀ। ਹਾਂਜੀ,
ਢਾਕੇ ਤੇ ਤਿੰਨ ਦਿਨ ਪਠਾਈ,
ਉਹਨੇ ਢਾਕੇ ਤੋਂ ਪਾਲਕੀ ਭੇਜ ਦਿੱਤੀ। ਹਾਂਜੀ,
ਔਰ ਪਟਨੇ ਮੈਂ ਪਹੁੰਚਿਓ ਆਈ,
ਤੇ ਪਟਨਾ ਸਾਹਿਬ ਵਿੱਚ ਪਾਲਕੀ ਸਭ ਪਹੁੰਚ ਗਈ ਜੀ। ਹਾਂਜੀ,
ਸ੍ਰੀ ਗੁਰੂ ਗੋਬਿੰਦ ਸਿੰਘ ਅਗਾਰੀ,
ਰੱਜ ਕੇ ਆਖੋ ਵਾਹਿਗੁਰੂ, ਪਾਲਕੀ ਮਹਾਰਾਜ ਸਾਹਿਬ ਦੇ ਸਾਹਮਣੇ ਆ ਗਈ ਜੀ। ਹਾਂਜੀ,
ਧਾਰ ਕਰ ਤਿਸਕੀ ਬਿਨੈ ਉਚਾਰੀ,
ਬੇਨਤੀ ਉਚਾਰੀ ਮਹਾਰਾਜ, ਢਾਕੇ ਤੋਂ ਬੁਲਾਕੀ ਦਾਸ ਜੀ ਨੇ ਪਾਲਕੀ ਸਾਹਿਬ ਭੇਜੀ ਹੈ। ਹਾਂਜੀ,
ਤਿੰਨ ਕੇ ਸੁਨਤ ਭਨਿਓ ਭਾ ਸੁੰਦਰ,
ਮਹਾਰਾਜ ਸੱਚੇ ਪਾਤਸ਼ਾਹ ਪਾਲਕੀ ਸਾਹਿਬ ਵੇਖ ਕੇ ਨਾ, ਬਾਲਕਾਂ ਵਾਲੀ ਤੇ ਗੱਲ ਨਹੀਂ ਸੀ ਹੈਗੀ ਜੀ ਮਹਾਰਾਜ ਵਿੱਚ, ਜਿਵੇਂ ਬਹੁਤ ਸਿਆਣਾ ਪੁਰਸ਼ ਕੋਈ ਬੋਲ ਰਿਹਾ ਹੈ। ਮਹਾਰਾਜ ਕਹਿੰਦੇ ਭਾਈ ਸੁੰਦਰ ਬਣੀ ਹੈ, ਆਹ ਬਚਨ ਮਹਾਰਾਜ ਨੇ ਉਚਾਰਿਆ। ਹਾਂਜੀ,
ਪਾਠ ਦੀਜੈ ਮਾਤਾ ਢਿੱਗ ਅੰਦਰ,
ਮਹਾਰਾਜ ਕਹਿੰਦੇ ਸਾਡੇ ਵੱਡੇ ਮਾਤਾ ਜੀ ਦੇ ਕੋਲ ਭੇਜ ਦਿਓ ਪਾਲਕੀ ਸਾਹਿਬ। ਹਾਂਜੀ,
ਕਪਟ ਜੋ ਕਰਿਓ ਮਸੰਦ ਧਨ ਰੱਖਣ, ਜਾਣਿਓ ਸਤਿਗੁਰ ਕੀ ਉਹ ਨਾ ਭਾਖਣ,
ਰੱਜ ਕੇ ਆਖੋ ਵਾਹਿਗੁਰੂ। ਉਹ ਜਿਹੜਾ ਗੋਲਮਾਲ ਕੀਤਾ ਨਾ ਬਲਾਕੀ ਦਾਸ ਨੇ, ਮਹਾਰਾਜ ਨੇ ਨੀ ਦੱਸਿਆ ਅਜੇ ਕਿਸੇ ਨੂੰ, ਅੰਦਰ ਹੀ ਗੱਲ ਰੱਖੀ ਸੀ। ਹਾਂਜੀ,
ਵੇਖ ਮਾਤਾ ਦੋਨੋਂ ਹਰ ਖਾਈ,
ਮਾਤਾਵਾਂ ਤੇ ਵੇਖ ਕੇ ਬਹੁਤ ਖੁਸ਼ ਜੀ, ਵੀ ਵਾਹ ਵਾਹ ਸੋਨੇ ਦੀ ਪਾਲਕੀ, ਇੰਨੀ ਸੋਹਣੀ ਪਾਲਕੀ ਵਿੱਚ ਹਾਥੀ ਦੰਦ ਵੀ ਲਵਾਏ ਨੇ। ਹਾਂਜੀ,
ਭਾਨੀ ਮਸੰਦਨ ਕੀ ਭਲਿਆਈ,
ਤੇ ਮਾਤਾਵਾਂ ਤੇ ਖੂਬ ਤਾਰੀਫ ਕਰਨ ਜੀ, ਗੱਜ ਕੇ ਆਖੋ ਵਾਹਿਗੁਰੂ। ਬਈ ਆ ਸਾਡੇ ਸਾਹਿਬਜ਼ਾਦਾ ਜੀ ਤੇ ਮਸੰਦਾਂ ਨੂੰ ਕਹਿੰਦੇ ਰਹਿੰਦੇ ਵੀ ਇਹ ਵਿੱਚ ਗੋਲਮਾਲ ਕਰਦੇ ਨੇ, ਕਿੱਡੀ ਸੋਹਣੀ ਪਾਲਕੀ ਤਿਆਰ ਕਰਕੇ ਭੇਜੀ ਹੈ। ਹਾਂਜੀ,
ਵੱਡ ਗੁਰ ਸਿੱਖ ਬੁਲਾਕੀ ਦਾਸ,
ਇੰਨਾ ਵੱਡਾ ਸਿੱਖ ਬੁਲਾਕੀ ਦਾਸ ਸਾਡਾ, ਹਾਂਜੀ
ਤੁਰੰਤ ਤਿਆਰ ਕਰ ਭੇਜਿਓ ਪਾਸ,
ਹੈ ਛੇਤੀ ਪਾਲਕੀ ਭੇਜ ਦਿੱਤੀ ਉਹਨੇ। ਹਾਂਜੀ,
ਅਤ ਸੁੰਦਰ ਕਹਿ ਕੇ ਬਨਵਾਯੋ, ਕੰਚਨ ਜਿਸ ਮੈਂ ਬਹੁ ਲਗਾਯੋ,
ਵੇਖੋ ਕਿੱਡਾ ਸੋਨਾ ਲਵਾਇਆ, ਗੱਜ ਕੇ ਆਖੋ ਕਿੰਨਾ ਸੋਹਣਾ ਲਵਾਇਆ ਬੁਲਾਕੀ ਦਾਸ ਨੇ। ਹਾਂਜੀ,
ਅਬ ਲੱਗ ਅਪਰ ਨਾ ਹੇਮ ਨਹੇਰਿਆ,
ਅੱਜ ਤੱਕ ਇਹੋ ਜਿਹੀ ਪਾਲਕੀ ਨੀ ਵੇਖੀ ਜਿਹੋ ਜਿਹੀ ਬੁਲਾਕੀ ਦਾਸ ਨੇ ਭੇਜੀ, ਦੂਰੋਂ ਹੀ ਲਿਸ਼ਕਾਂ ਮਾਰੇ ਜੀ, ਗੱਜ ਕੇ ਆਖੋ। ਪਰ ਗੋਲਮਾਲ ਜੋ ਵਿੱਚੋਂ ਆਇਆ ਉਹਦਾ ਨੀ ਨਾ ਜੀ ਪਤਾ ਕਿਸੇ ਨੂੰ ਜੀ ਅਜੇ। ਹਾਂਜੀ,
ਰਚਿਓ ਰੁਚਿਰ ਇਹ ਮੋਲ ਵਡੇਰਾ,
ਤੇ ਮਾਤਾਵਾਂ ਆਪਸ ਵਿੱਚ ਗੱਲਾਂ ਕਰਦੇ ਵੀ ਇਹ ਮਹਿੰਗੀ ਹੈ ਪਾਲਕੀ ਕਾਫੀ। ਹਾਂਜੀ,
ਮਾਤ ਨਾਨਕੀ ਨੇ ਸਮਝਾਏ,
ਮਾਤਾ ਨਾਨਕੀ ਜੀ ਨੇ ਦਸਵੇਂ ਪਾਤਸ਼ਾਹ ਨੂੰ ਆ ਕੇ ਬਚਨ ਕੀਤਾ ਜੀ ਫਿਰ। ਹਾਂਜੀ,
ਦੇਖੋ ਸੁੱਤ ਸਿੱਖੀ ਇਸ ਭਾਏ,
ਕਹਿਣ ਲੱਗੇ ਵੇਖੋ ਪੁੱਤਰ ਜੀ ਤੁਹਾਡਾ ਕਿੰਨਾ ਹੁਕਮ ਮੰਨਦੇ, ਤੁਸੀਂ ਮੁੱਖੋਂ ਸੋਨੇ ਦੀ ਪਾਲਕੀ ਆਖਿਆ ਤੇ ਪਾਲਕੀ ਹਾਜ਼ਰ ਹੋ ਗਈ। ਕਹਿਣ ਲੱਗੇ ਹਾਂਜੀ,
ਮਾਨੈ ਸਗਰੇ ਹੁਕਮ ਤੁਮਹਾਰੋ,
ਵੇਖ ਲੋ ਮੰਨਦੇ ਨਾ ਤੁਹਾਡਾ ਹੁਕਮ, ਜੋ ਅਸੀਂ ਕਿਹਾ ਉਹ ਠੀਕ ਕਿਹਾ ਨਾ। ਹਾਂਜੀ,
ਕਹੋ ਜਥਾ ਭੇਜੇ ਕਰ ਤਿਆਰੋ,
ਜੋ ਤੁਸੀਂ ਆਖਿਆ ਉਹ ਵਸਤੂ ਹਾਜ਼ਰ ਹੋ ਗਈ ਹੈ, ਹੋਰ ਕੀ ਚਾਹੀਦਾ ਸਾਨੂੰ ਇੱਥੇ। ਹਾਂਜੀ,
ਸੇਵ ਵਿਖੈ ਸਭ ਕੇ ਮਨ ਰਾਤੇ,
ਹਾਂਜੀ
ਪੂਰਨ ਗੁਰੂ ਆਪ ਕੋ ਜਾਤੇ,
ਗੱਜ ਕੇ ਆਖੋ ਵਾਹਿਗੁਰੂ। ਮਾਤਾ ਜੀ ਵੱਡੇ ਮਾਤਾ ਜੀ ਕਹਿਣ ਲੱਗੇ, ਲਾਲ ਜੀ ਇਹ ਲੋਕ ਤੁਹਾਨੂੰ ਪੂਰਨ ਜਾਣਦੇ ਨੇ, ਤੇ ਮਹਾਰਾਜ ਨੂੰ ਨੀ ਪਤਾ ਵੀ ਪੂਰਨ ਜਾਣਦੇ ਕਿ ਅਪੂਰਨ ਜਾਣਦੇ ਜੀ। ਮਹਾਰਾਜ ਨੇ ਇਹੋ ਹੀ ਦੱਸਣਾ ਵੀ ਇਹ ਕਿੰਨਾ ਕੁ ਪੂਰਨ ਜਾਣਦੇ। ਗੁਰਮੁਖੋ ਮੇਰੀ ਬੇਨਤੀ 'ਚ ਸਤਿਗੁਰ ਕੀ ਵੱਡੀ ਵਡਿਆਈ, ਗੁਰੂ ਸਾਹਿਬ ਨੂੰ ਸਾਡੇ ਔਗੁਣਾਂ ਗੁਣਾਵਾਂ ਦਾ ਤਕਰੀਬਨ ਸਾਰਿਆਂ ਦਾ ਪਤਾ ਹੁੰਦਾ ਜੀ, ਸਤਿਗੁਰੂ ਦੀ ਵੱਡੀ ਵਡਿਆਈ ਹੈ ਵੀ ਗੁਰੂ ਸਾਹਿਬ ਪਰਦਾ ਪਾ ਕੇ ਰੱਖਦੇ ਜੀ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪਰਦਾ, ਇਹ ਗੁਰੂ ਸਾਹਿਬ ਦੀ ਵੱਡੀ ਵਡਿਆਈ ਹੈਗੀ ਜੀ। ਹਾਂਜੀ,
ਸਿੱਖ ਸੰਗਤ ਅਸ ਬ੍ਰਿੰਦ ਮਸੰਦ, ਤੁਮਰੇ ਪ੍ਰੇਮੀ ਹਿਰਦੈ ਬਿਲੰਦ,
ਮਾਤਾ ਜੀ ਵੱਡੇ ਮਾਤਾ ਜੀ ਆ ਕੇ ਕਹਿਣ ਲੱਗੇ ਵੇਖੋ ਤੇ ਸਹੀ ਕਿੰਨਾ ਪਿਆਰ ਕਰਦੇ ਹੈ, ਥੋੜੇ ਦੇ ਦਿਨਾਂ ਚ ਸੋਨੇ ਦੀ ਪਾਲਕੀ ਆ ਗਈ ਆਪਣੇ ਲਈ। ਹਾਂਜੀ,
ਮਦਰ ਦੇਸ਼ ਤੇ ਹਮ ਜਬ ਆਏ, ਸੰਕਟ ਬਿਨਾ ਸਰਬ ਸੁਖ ਪਾਏ,
ਤੇ ਲਾਲ ਜੀ ਤੁਹਾਨੂੰ ਬੇਨਤੀ ਹੈ, ਆਪਾਂ ਨੂੰ ਇੱਥੇ ਬੜਾ ਆਨੰਦ ਹੈ ਤੇ ਇਹ ਤੁਹਾਨੂੰ ਪੂਰਨ ਜਾਣਦੇ ਨੇ, ਤੇ ਤੁਸੀਂ ਪੰਜਾਬ ਜਾਣ ਦਾ ਫੁਰਨਾ ਤਿਆਗ ਦਿਓ। ਅਜੇ ਕੀ ਗੁਰੂ ਤੇਗ ਬਹਾਦਰ ਸਾਹਿਬ ਇੱਕ ਗੱਲ ਕਹਿ ਕੇ ਗਏ ਸੀ, ਗੱਜ ਕੇ ਆਖੋ
ਵਾਹਿਗੁਰੂ,
ਗੱਜ ਕੇ
ਵਾਹਿਗੁਰੂ।
ਮਹਾਰਾਜ ਕਹਿ ਕੇ ਗਏ ਸੀਗੇ ਮਾਤਾ ਜੀ ਨੂੰ ਵੀ ਮਾਤਾ ਜੀ ਇਹ ਜੋ ਬੋਲਣ ਉਹਨੂੰ ਸੱਚ ਕਰਕੇ ਮੰਨਣਾ ਜੀ, ਪਰ ਬੰਦੇ ਦੇ ਬਸ ਦੀ ਗੱਲ ਨਹੀਂ ਰਹਿੰਦੀ, ਢਲਿਆਈ ਹੋ ਜਾਂਦੀ ਜੀ। ਪੂਰਨ ਤੇ ਸਤਿਗੁਰੂ ਹੀ ਨੇ ਨਾ ਜੀ ਸੰਗਤ ਜੀ, ਇਹ ਜੋ ਕਹਿਣਗੇ ਉਸੇ ਵੇਲੇ ਸਤ ਬਚਨ ਕਰ ਲਿਓ, ਇਹਦੇ ਵਿੱਚ ਹੀ ਭਲਾਈ ਹੈ। ਹੁਣ ਉਹ ਜੋ ਗੋਲਮਾਲ ਹੋਇਆ ਨਾ ਜੀ, ਇਹ ਤੇ ਫਿਰ ਕੱਲ ਸੁਣਾਂਗੇ ਵੀ ਕੀ ਗੋਲਮਾਲ ਕੀਤਾ ਜੀ ਉਹਨਾਂ ਨੇ। ਸਤਿਗੁਰੂ ਜੀ ਨੂੰ ਸਾਰੀ ਗੱਲ ਦਾ ਪਤਾ। ਸੱਚੀ ਗੱਲ ਇਹ ਹੈ, ਮੈਂ ਅੰਦਰੋਂ ਬੇਨਤੀ ਕਰਦੇ ਹਾਂ ਗੁਰਮੁਖੋ, ਜਦੋਂ ਇਹੋ ਜਿਹਾ ਪ੍ਰਸੰਗ ਆਉਂਦਾ ਨਾ ਵੀ ਗੁਰੂ ਸਾਹਿਬ ਨੂੰ ਸਾਰੀਆਂ ਗੱਲਾਂ ਦਾ ਪਤਾ ਜੀ, ਸਤਿਗੁਰੂ ਅੰਤਰਜਾਮੀ ਨੇ, ਠੀਕ ਹੈ ਕਥਾ ਤੁਤੋ ਉਤੋਂ ਕਰੀ ਜਾਂਦੇ, ਪਰ ਅੰਦਰ ਸਾਡਾ ਵੀ ਬੜਾ ਡਰਦਾ ਚੇ ਜੀ। ਕਿਉਂ? ਜੇ ਅੰਤਰਜਾਮੀ ਹੈ ਤੇ ਸਾਡੇ ਮਨ ਚ ਜੋ ਚੱਲ ਰਿਹਾ ਇਹਦਾ ਮਤਲਬ ਗੁਰੂ ਜੀ ਨੂੰ ਪਤਾ ਹੈ। ਪਰ ਭਾਈ ਗੁਰਦਾਸ ਜੀ ਦੀ ਪੰਕਤੀ ਬੜਾ ਹੀ ਤਰਵਾਸਾ ਦਿੰਦੀ ਜੀ। ਭਾਈ ਗੁਰਦਾਸ ਜੀ ਕਹਿੰਦੇ, ਮੈਨੂੰ ਪਤਾ ਲੱਗ ਗਿਆ ਗੁਰੂ ਅਰਜਨ ਸਾਹਿਬ ਅੰਤਰਜਾਮੀ ਨੇ, ਮੈਨੂੰ ਤੇ ਸਾਹਮਣੇ ਜਾਣ ਤੋਂ ਡਰ ਲੱਗਣ ਲੱਗ ਪਿਆ ਵੀ ਮਹਾਰਾਜ ਅੰਤਰਜਾਮੀ ਨੇ ਤੇ ਮਹਾਰਾਜ ਨੂੰ ਤੇ ਪਤਾ ਲੱਗ ਜਾਣਾ ਸਾਰਾ ਕੁਝ। ਕਹਿੰਦੇ ਪਰ ਜਦੋਂ ਇਹ ਪਤਾ ਲੱਗਾ ਨਾ ਵੀ ਅੰਤਰਜਾਮੀ ਤੇ ਸਤਿਗੁਰੂ ਹੈਗੇ ਨੇ, ਪਰ ਬੜੇ ਬੜੇ ਵੱਡੇ ਪਦਤਾਂ ਨੂੰ ਪਾਵਨ ਕਰਨ ਵਾਲੇ ਵੀ ਹੈਗੇ ਨੇ, ਫਿਰ ਮਨ ਅੰਦਰ ਥੋੜਾ ਜਿਹਾ ਨਾ ਸਬਰ ਵੱਧ ਗਿਆ ਵੀ ਕੋਈ ਗੱਲ ਨੀ, ਜੇ ਅਸੀਂ ਮਾੜੇ ਵੀ ਹੈਗੇ ਤੇ ਸਾਨੂੰ ਚੰਗੇ ਵੀ ਕਰ ਦੇਣਗੇ ਜੀ ਉਹ ਜੀ। ਇਹਦੇ ਤੋਂ ਅੱਗੇ ਪ੍ਰਸੰਗ, ਪਾਲਕੀ ਨੂੰ ਮਹਾਰਾਜ ਫਿਰ ਕਿਵੇਂ ਸਿੱਧ ਕਰਦੇ ਜੀ, ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਆਪ ਦੀ ਖਿਮਾ ਬਖਸ਼ਿਸ਼ ਕਰੋ। ਬੜੇ ਪਿਆਰ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਿਆਰ ਹਿਰਦੇ ਵਿੱਚ ਵਸਾ ਕੇ ਸਾਰੀ ਸੰਗਤ ਕਹੋ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਜਪੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਦਇਆ ਕਰਨ। ਅੱਗੋਂ ਮਹਾਰਾਜ ਕਿਵੇਂ ਇਹ ਫਾਰਾ ਪਾਜ ਖੋਲਦੇ ਨੇ, ਇਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰੋ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।